दंडौत बंदन अनेक बार सर्व कला समरथ डोलन तेरा खौ प्रभु नानक दे कर हथ ज्ञान अंजन गुर दियाय अज्ञान अंधेर विनाश हर कृपा ते संत पेटिया नानक मन परगास जाहि कुल ते प्रगट होए ताहि कुल को नाम पुन द्वादस गुरिंड को मेरी है परिणाम। परम सत्कार योग सतगुरु जी दे पावन पवित्र दरबार विच बैठी हुई साध संगत जीओ अपनिया मन बिरतियां नु एकागर करन दे लई रसना नु पवित्र करन लई एक वारी सारे ही रल के आखिए धन श्री सतगुरु जगजीत सिंह सच्चे पातशाह। सतगुरु हरगोविंद सच्चे पातशाह जी दा पावन पवित्र इतिहास साहब जी लड़ीबद्ध श्रवण कर रहे से इतिहास दे विच प्रसंग चल रहा सी भाई विधि चंद जी दा। प्रसंग इथों तक पहुंच चुका है के भाई विधि चंद जी एक घोड़े नूं लै के सतगुरां दे हजूर पहुंचे ने। सतगुरु जी प्रसन्न होए ने ते भाई जेठे नूं हुक्म कीता के इस घोड़े दी सेवा करनी शुरू कर। कल इथों तक कथा पहुंची सी, अज इथों अगे मैं प्रारंभ करदा। विधि चंद जिम करै बतावन तिम सेवा की जय मन पावन। सतगुरु हरगोविंद सच्चे पातशाह जी कहंदे ने कि हे भाई जेठिया, जिस तरीके दे नाल विधि चंद कहंदा है इस दे कहे दे मुताबिक तू इस घोड़े दी मन दी भावना दे नाल सेवा कर, क्योंकि विधि चंद जी बहुत चिर तों इस घोड़े नूं सांभ रहे ने, इस करके इहदे सुभाअ तों चंगे तरीके दे नाल जाणू ने, इस करके विधि चंद दे कहण दे अनुसार ही इहदी सेवा कीती जावे।
नफर दोए मालिश पर लाए खरे खर खरे खरे कराए।
ग्रंथाकार भाई संतोख सिंह जी लिखदे ने के दो जरे नौकर ने ओ घोड़े दी मालिश करन दे वास्ते ला दिते ने, खरे खर खरे खरे कराए। कहण तों पावे के चंगे खरे जेड़े खरखरे सन ओ बहुत सारे कराए गए।
बहुत दिवस को हो तो खरोवा मजल बिसाल करे श्रम होवा।
कवि जी लिखदे ने के बहुते दिन हो गए सन घोड़ा एको जगह दे उते खलोता रहा सी, उन्ने बहुता सफर नहीं सी कीता, पर पहली बारी उन्ने बहुत ज्यादा सफर कीता सी, इस करके घोड़ा बहुत ज्यादा थक गया।
बदन नास का आदिक अंग सर्व सुधारन करे तुरंग।
घोड़े दा मुंह इस तो इलावा घोड़े दिया नासा ते सारे जिहड़े अंग सी उन्हां नूं चंगे तरीके दे नाल सुधार के साफ कीता गया।
बेते जाम ते जीन उतारा हीरन के जराव कर सारा।
कवि जी लिखदे ने कि एक पहर बीतन तों बाद घोड़े दे उत्तों काठी लाई गई है जिस काठी दे विच हीरे जड़े होए सन।
खैबै उचित हरे तृण पाए खरो होण थल खरो बनाए।
घोड़े नूं खाण दे वास्ते कूला घा पाया गया है, इस तों इलावा खरो होण को थल खरो बनाए खलोण दे वास्ते चंगी जगह उस दे वास्ते तैयार कीती।
कीन तिहावल दीन निहारी
ਉਪਰ ਸ਼ੁਭ ਪਟ ਰਾਖਿਓ ਡਾਰੀ। ਇਸ ਤੋਂ ਇਲਾਵਾ ਕੜਾਹ ਪ੍ਰਸ਼ਾਦ ਤਿਆਰ ਕੀਤਾ ਹੈ। ਇਸ ਤੋਂ ਇਲਾਵਾ ਘੋੜੇ ਨੂੰ ਨਿਹਾਰੀ ਖਵਾਉਣ ਦੇ ਵਾਸਤੇ ਤਿਆਰ ਕੀਤੀ ਹੈ ਤੇ ਘੋੜੇ ਦੇ ਉੱਤੇ ਬਹੁਤ ਸੁੰਦਰ ਵਸਤਰ ਪਾ ਕੇ ਉਸ ਨੂੰ ਢੱਕ ਦਿੱਤਾ। ਇਸ ਜਗ੍ਹਾ ਦੇ ਉੱਤੇ ਕਵੀ ਜੀ ਆਪਣੇ ਅਧਿਆਇ ਦੀ ਸਮਾਪਤੀ ਕਰਕੇ ਅਗਲੇ ਨਵੇਂ ਅਧਿਆਇ ਦਾ ਪ੍ਰਾਰੰਭ ਕਰਦੇ ਨੇ। ਇਤੇ ਐਸੇ ਪਹੁੰਚੋ ਤੁਰੰਗ ਉਤਲਵਪੁਰ ਕੀ ਗਾਥ, ਜਿਮ ਹੋਈ ਸੰਤੋ ਸੁਨੋ ਕਹਿਤ ਕਵੀ ਤੁਮ ਸਾਥ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਇਸ ਤਰੀਕੇ ਦੇ ਨਾਲ ਸਤਿਗੁਰਾਂ ਦੇ ਹਜੂਰ ਘੋੜਾ ਪਹੁੰਚਿਆ। ਦੂਸਰੇ ਪਾਸੇ ਕਵੀ ਜੀ ਲਿਖਦੇ ਨੇ ਕਿ ਲਾਹੌਰ ਦੀ ਗਾਥਾ ਨੂੰ ਇਹ ਸੰਤ ਜਨੋ ਸੁਣੋ ਕਿ ਉੱਥੇ ਵਿਧੀ ਚੰਦ ਦੇ ਆਉਣ ਤੋਂ ਬਾਅਦ ਕੀ ਬੀਤੀ। ਕਵਿਤ ਕਵੀ ਤੁਮ ਸਾਥ, ਕਵੀ ਜੀ ਲਿਖਦੇ ਨੇ ਕਿ ਮੈਂ ਸੰਤੋਖ ਸਿੰਘ ਇਸ ਦਾ ਬਿਆਨ ਕਰਦਾ। ਨਿਜ ਖਾਨੇ ਮੈਂ ਸੋਂਦੇ ਖਾਨ, ਖਾਣਾ ਖਾਣ ਕਰਿਓ ਸੁਪਤਾਨ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿਸ ਰਾਤ ਨੂੰ ਵਿਧੀ ਚੰਦ ਜੀ ਘੋੜੇ ਨੂੰ ਲੈ ਕੇ ਨਿਕਲੇ ਸਨ, ਉਸ ਰਾਤ ਦਰੋਗਾ ਸੋਂਦੇ ਖਾਂ ਆਪਣੇ ਘਰ ਪਹੁੰਚਿਆ ਹੈ, ਖਾਣਾ ਖਾ ਕੇ ਰਾਤ ਨੂੰ ਸੁੱਤਾ। ਨਿਸਬਿਤਾਏ ਬੜ ਪ੍ਰਾਤ ਸਿਧਾਰਾ, ਇੱਕ ਹੈ ਨਹੀਂ ਇੱਕ ਖਰਿਓ ਨਿਹਾਰਾ। ਰਾਤ ਨੂੰ ਬਤੀਤ ਕਰਕੇ ਅਗਲੀ ਸਵੇਰ ਹੋਣ ਦੇ ਨਾਲ ਹੀ ਦਰੋਗਾ ਕਿਲੇ ਦੇ ਵਿੱਚ ਵਾਪਸ ਪਹੁੰਚਿਆ ਹੈ। ਕੀ ਜਾ ਕੇ ਦੇਖਦਾ ਹੈ, ਇੱਕ ਘੋੜਾ ਤੇ ਖਲੋਤਾ ਹੈ ਪਰ ਦੂਸਰਾ ਦਿਖਾਈ ਨਹੀਂ ਦਿੰਦਾ। ਦੇਖ ਪਾਇਓ ਸੰਦੇਹ ਮਹਾਨਾ, ਸਭ ਦਾਸਣ ਸੋਈ ਉੱਚ ਬਖਾਨਾ। ਦਰੋਗਾ ਵੇਖ ਕੇ ਬਹੁਤ ਹੈਰਾਨ ਹੋਇਆ, ਮਨ ਦੇ ਵਿੱਚ ਸ਼ੰਕਾ ਪੈਦਾ ਹੋਈ ਤੇ ਜਿੰਨੇ ਵੀ ਘੋੜਿਆਂ ਦੇ ਦਾਸ ਸਨ ਉਹਨਾਂ ਨੂੰ ਉੱਚੀ ਸਾਰੀ ਪੁਕਾਰਨ ਲੱਗਾ। ਕਹਿੰਦਾ ਕਹਾਂ ਸੁਪਤ ਹੋ ਸਭ ਮਤ ਅੰਧੋ, ਇੱਕ ਹੈ ਲੈ ਤੁਮ ਕਿਸ ਥਲ ਬੰਧੋ। ਕਹਿੰਦਾ ਹੇ ਮਤ ਦਿਓ ਅੰਨਿਓ, ਕਿੱਥੇ ਸੁੱਤੇ ਪਏ ਹੋ? ਇੱਕ ਘੋੜਾ ਤੇ ਖਲੋਤਾ ਪਰ ਦੂਸਰੇ ਘੋੜੇ ਨੂੰ ਕਿਹੜੀ ਜਗ੍ਹਾ ਬੰਧਾ?
ਹਤੇ ਕੈਫ ਕੇ ਪਰੇ ਬਿਹਾਲਾ, ਸੁਣ ਸੁਣ ਆਪਣੋ ਕੀਨ ਸੰਭਾਲਾ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕੈਫ ਪੀਤੀ ਹੋਈ ਸੀ, ਭਾਵ ਕੇ ਸ਼ਰਾਬ ਬਹੁਤੀ ਪੀਤੀ ਹੋਈ ਸੀ ਰਾਤ ਦੇ ਵੇਲੇ। ਅਜੇ ਤੱਕ ਵੀ ਉਹ ਬਿਹਾਲ ਤਰੀਕੇ ਦੇ ਨਾਲ ਪਏ ਹੋਏ ਸਨ, ਜਦੋਂ ਉੱਚੀ ਉੱਚੀ ਆਵਾਜ਼ਾਂ ਦਰੋਗੇ ਨੇ ਮਾਰੀਆਂ ਤੇ ਫਿਰ ਆਪੋ ਆਪਣੇ ਸਰੀਰਾਂ ਦੀ ਸਾਰਿਆਂ ਨੇ ਸੰਭਾਲ ਕੀਤੀ।
ਘਰ ਤੇ ਚੱਲਿਓ ਦਰੋਗਾ ਆਇਓ, ਉੱਠੇ ਤੁਰਤ ਹੀ ਮਲਖ ਪਾਇਓ।
ਸਾਰਿਆਂ ਨੇ ਜਾਣਿਆ ਕਿ ਅਸੀਂ ਅਜੇ ਸੁੱਤੇ ਪਏ ਹਾਂ ਤੇ ਦਰੋਗਾ ਸਾਡਾ ਅਫਸਰ ਘਰੋਂ ਚੱਲ ਕੇ ਇੱਥੇ ਪਹੁੰਚ ਗਿਆ ਹੈ। ਇਸ ਤਰ੍ਹਾਂ ਦੀ ਵਿਚਾਰ ਕਰਕੇ ਕਾਹਲੀ ਦੇ ਨਾਲ ਹੀ ਸਾਰੇ ਉੱਠ ਪਏ।
ਸਭ ਨਿਆਣ ਸੋ ਥਾਣ ਨਿਹਾਰਾ, ਕੋਰਾ ਨਹੀਂ ਪਿਖਿਓ ਘਰ ਸਾਰਾ।
ਕਵੀ ਜੀ ਲਿਖਦੇ ਨੇ ਸਾਰਿਆਂ ਨੇ ਆਣ ਕੇ ਉਹ ਜਗ੍ਹਾ ਦੇਖੀ ਹੈ ਜਿੱਥੇ ਦੋ ਘੋੜੇ ਬੰਨੇ ਹੋਏ ਸਨ, ਪਰ ਇੱਕ ਘੋੜਾ ਉੱਥੇ ਨਹੀਂ ਹੈ, ਦੂਸਰਾ ਘੋੜਾ ਬੰਨਿਆ ਹੋਇਆ। ਸਾਰੇ ਕਿਲੇ ਨੂੰ ਛਾਣਿਆ ਪਰ ਘੋੜਾ ਨਾ ਲੱਭਾ।
ਹੌਲੇ ਹੈਰ ਕਹਾਂ ਚੱਲ ਗਯੋ, ਨਹੀਂ ਸਨ ਕਿਤ ਜਹਨਿਕ ਸਯੋ।
ਸਾਰੇ ਡਰੇ ਨੇ, ਬੜੇ ਅਸਚਰਜ ਦੇ ਵਿੱਚ ਹੋਏ ਨੇ। ਕਹਿੰਦੇ ਨੇ ਘੋੜਾ ਕਿੱਥੇ ਜਾ ਸਕਦਾ ਹੈ, ਕਿਉਂਕਿ ਕਿਲੇ ਨੂੰ ਕੋਈ ਸਨ ਲੱਗੀ ਨਹੀਂ ਹੈ, ਕਿਤੋਂ ਕਿਲੇ ਦੀ ਕੰਧ ਨੂੰ ਪਾੜਿਆ ਨਹੀਂ ਹੈ, ਤੇ ਘੋੜਾ ਕਿੱਥੇ ਚਲਾ ਗਿਆ।
ਦੁਆਰ ਕਿਵਾਰੇ ਅਸੰਜਤ ਸਾਰੇ, ਲਗਤਾ ਕੀ ਬਿਨ ਨਹੀਂ ਉਗਾਰੇ।
ਸਾਰੇ ਸੋਂਦੇ ਖਾਂ ਦਰੋਗੇ ਨੂੰ ਕਹਿੰਦੇ ਨੇ ਕਿ ਇਹ ਜਿਹੜੇ ਦਰਵਾਜੇ ਨੇ ਸਾਰੇ ਬੰਦ ਨੇ, ਰਾਤ ਦੇ ਬੰਦ ਨੇ, ਇਹ ਜਿਹੜੀ ਛੋਟੀ ਤਾਕੀ ਹੈ ਨਾ, ਇਹ ਵੀ ਤੁਸੀਂ ਹੀ ਆਣ ਕੇ ਖੋਲੀ।
ਸ਼ਾਹ ਸਮੀਪੀ ਸੁਧ ਪਹੁੰਚਾਈ, ਕਹਾ ਪਾਇਓ ਹੈ ਨਹੀਂ ਇਸ ਥਾਈ।
ਆਖਰਕਾਰ ਬਾਦਸ਼ਾਹ ਸ਼ਾਹਜਹਾਂ ਦੇ ਕੋਲ ਵੀ ਇਹ ਖਬਰ ਪਹੁੰਚਾ ਦਿੱਤੀ ਹੈ ਕਿ ਪਤਾ ਨਹੀਂ ਕੀ ਹੋਇਆ, ਇੱਕ ਘੋੜਾ ਹੈ ਤੇ ਦੂਸਰਾ ਨਹੀਂ।
ਸੁਣ ਸੰਭਰਮ ਤੇ ਚੱਲ ਤਬ ਆਇਓ,
ਇੱਕ ਹੈ ਖਰਿਓ ਨਾ ਇੱਕ ਦਰਸਾਇਓ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਬੜਾ ਡਰ ਕੇ ਤੇ ਤ੍ਰਿਪਕ ਕੇ ਜਿਹੜਾ ਬਾਦਸ਼ਾਹ ਸੀ ਉਹ ਵੀ ਕਾਲੀ ਦੇ ਨਾਲ ਉੱਥੇ ਪਹੁੰਚਿਆ ਹੈ। ਕੀ ਆਣ ਕੇ ਦੇਖਦਾ ਹੈ, ਇੱਕ ਘੋੜਾ ਖਲੋਤਾ ਹੈ ਤੇ ਦੂਸਰਾ ਘੋੜਾ ਉਸ ਜਗ੍ਹਾ ਦੇ ਉੱਤੇ ਨਜ਼ਰੀ ਨਹੀਂ ਪੈਂਦਾ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਇਸ ਪ੍ਰਸੰਗ ਨੂੰ ਇਸ ਤਰੀਕੇ ਦੇ ਨਾਲ ਬਿਆਨ ਕਰਦੇ ਨੇ ਕਿ ਕਿਸ ਤਰ੍ਹਾਂ ਰੌਲਾ ਰੱਪਾ ਮੱਚਿਆ।
ਘੋੜਾ ਇੱਕ ਤਬੇਲੇ ਦੇ ਵਿੱਚ ਬੱਧਾ, ਖੋਲ ਦੂਸਰੇ ਨੂੰ ਕੌਣ ਲੈ ਗਿਆ ਜੀ। ਸੋਂਦੇ ਖਾਂ ਨੂੰ ਝੱਟ ਰਿਪੋਰਟ ਪਹੁੰਚੀ, ਆਇਆ ਦੌੜਿਆ ਲੋੜਾ ਕੀ ਪੈ ਗਿਆ ਜੀ। ਇਧਰ ਉਧਰ ਸਾਰੇ ਫਿਰ ਕੇ ਢੂੰਡ ਥੱਕੇ, ਮਿਲਿਆ ਘੋੜਾ ਨਾ ਗੁੰਮ ਹੋਵੇ ਗਿਆ ਜੀ। ਘਸਿਆਰਾ ਵੀ ਕਿਤੇ ਨਾ ਨਜ਼ਰ ਆਉਂਦਾ, ਸਮਝ ਗਏ ਧੋਖਾ ਉਹ ਦੇ ਗਿਆ ਜੀ। ਬਾਦਸ਼ਾਹ ਤਾਈ ਸੋਂਦੇ ਖਬਰ ਦਿੱਤੀ, ਉਹ ਤਾਂ ਫੜ ਕੇ ਕਾਲਜਾ ਬਹਿ ਗਿਆ ਜੀ। ਹੈ ਕਿਲੇ ਵਿੱਚੋਂ ਕਰਤਾਰ ਸਿੰਘਾ ਚੋਰ ਕਰ ਕਮਾਲ ਦਿਖੈ ਗਿਆ ਜੀ।
ਹੁਣ ਗ੍ਰੰਥਾਕਾਰ ਕਰਤਾਰ ਸਿੰਘ ਜੀ ਕਲਾਸ ਵਾਲੀਏ ਇਸ ਗੱਲ ਦਾ ਜ਼ਿਕਰ ਕਰਦੇ ਨੇ ਕਿ ਬਾਦਸ਼ਾਹ ਨੂੰ ਖਬਰ ਪਹੁੰਚੀ, ਉਹ ਕਹਿੰਦਾ ਹੈ ਕਿਲੇ ਵਿੱਚੋਂ ਘੋੜਾ ਕੌਣ ਲਿਜਾ ਸਕਦਾ। ਦੂਸਰੇ ਪਾਸੇ ਕਰਤਾਰ ਸਿੰਘ ਜੀ ਕਲਾਸ ਵਾਲੀਏ ਇਸ ਗੱਲ ਦਾ ਵੀ ਬਿਆਨ ਕਰਦੇ ਨੇ ਕਿ ਸਾਰਿਆਂ ਨੇ ਪੁੱਛਿਆ ਕਿ ਘਸਿਆਰਾ ਜਿਹਦਾ ਨਾਂ ਕਸੇਰਾ ਹੈ ਉਹ ਕਿੱਥੇ ਗਿਆ, ਉਹ ਨਹੀਂ ਨਜ਼ਰੀ ਪੈਂਦਾ। ਇਸ ਕਰਕੇ ਸਾਰਿਆਂ ਨੇ ਇਹ ਸਮਝਿਆ ਕਿ ਉਹ ਦਗਾ ਦੇ ਗਿਆ, ਉਹ ਧੋਖਾ ਦੇ ਗਿਆ। ਕਰਤਾਰ ਸਿੰਘ ਜੀ ਕਲਾਸ ਵਾਲੀਏ ਨੇ ਇਸ ਤਰੀਕੇ ਦੇ ਨਾਲ ਬਿਆਨ ਕੀਤਾ। ਇਸ ਤੋਂ ਇਲਾਵਾ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਇਸ ਜਗ੍ਹਾ ਦੇ ਉੱਤੇ ਕਸੇਰੇ ਦਾ ਕੋਈ ਹਵਾਲਾ ਨਹੀਂ ਦਿੰਦੇ। ਅਗਲੀਆਂ ਆਉਣ ਵਾਲੀਆਂ ਸਤਰਾਂ ਦੇ ਵਿੱਚ ਉਹ ਇਸ ਗੱਲ ਨੂੰ ਬਿਆਨ ਜ਼ਰੂਰ ਕਰਨਗੇ, ਪਰ ਆਪਣੇ ਇੱਕ ਵੱਖਰੇ ਢੰਗ ਦੇ ਨਾਲ ਕਿ ਕਿਸ ਤਰ੍ਹਾਂ ਕਸੇਰੇ ਦੇ ਬਾਰੇ ਉਹਨਾਂ ਨੇ ਸੋਚਿਆ। ਜਿਸ ਤਰ੍ਹਾਂ ਅੱਗੇ ਕਥਾ ਆਵੇਗੀ ਮੈਂ ਸਾਧ ਸੰਗਤ ਦੇ ਸਨਮੁਖ ਉਹ ਅਰਜ ਕਰਾਂਗਾ।
ਮਿਲੇ ਲੋਕ ਗਣ ਅਤਿ ਉਤਹੇਰੇ, ਲਖਿਓ ਖੋਜ ਹੈ ਘਰ ਮੈਂ ਫੇਰੇ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਹਫੜਾ ਦਫੜੀ ਦੇ ਵਿੱਚ ਕਸੇਰੇ ਨੂੰ ਕਿਸੇ ਨੇ ਯਾਦ ਨਹੀਂ ਕੀਤਾ, ਇਧਰ ਉਧਰ ਦੌੜਨ ਲੱਗੇ ਨੇ ਤੇ ਘੋੜੇ ਦਾ ਜਿਹੜਾ ਖੁਰਾ ਹੈ ਨਾ, ਜਿਹੜਾ ਖੋਜ ਹੈ, ਜਿਹੜੀ ਉਹਦੀ ਪੈੜ ਹੈ ਨਾ, ਉਹ ਲੱਭਦੇ ਫਿਰਦੇ ਨੇ ਕਿਲੇ ਦੇ ਵਿੱਚ।
ਪੁਨ ਨਿਕਸਨ ਕੇ ਥਾਣ ਨ ਜਾਣ, ਕਹਾਂ ਗਇਓ ਨਹੀਂ ਪੇਵ ਪਛਾਣ।
ਕਿਲੇ ਦੇ ਵਿੱਚ ਘੋੜੇ ਦੇ ਪੌੜਾਂ ਦੀ ਜਿਹੜੀ ਪੈੜ ਹੈ ਉਹ ਛਪੀ ਹੋਈ ਹੈ ਇਧਰ ਉਧਰ ਦਰਾਉਂਦੀ, ਪਰ ਕਿਸ ਜਗ੍ਹਾ ਤੇ ਉੱਤੇ ਜਾ ਕੇ ਉਹ ਪੈੜ ਖਤਮ ਹੁੰਦੀ ਹੈ ਇਹਦਾ ਕੋਈ ਪਤਾ ਨਹੀਂ ਲੱਗਦਾ। ਕਹਾਂ ਗਇਓ ਨਹੀਂ ਭੇਵ ਪਛਾਣੇ, ਕਿੱਥੇ ਚਲਾ ਗਿਆ ਇਸ ਗੱਲ ਦਾ ਕੋਈ ਵੀ ਭੇਦ ਨਹੀਂ ਲੱਗਦਾ।
ਬੂਜੇ ਦਾਸ ਬੁਲਾਏ ਬਹੋਰੀ, ਤੁਮਨੇ ਕਿਉਂ ਨਾ ਪਿਖੀ ਹੈ ਚੋਰੀ।
ਦਰੋਗੇ ਨੇ ਹੋਰ ਜਿਹੜੇ ਦਾਸ ਸਨ, ਦੂਰ ਜਿਹੜੇ ਪਹਿਰਾ ਦੇ ਰਹੇ ਸਨ, ਉਹਨਾਂ ਨੂੰ ਵੀ ਬੁਲਾਇਆ ਔਰ ਉਹਨਾਂ ਨੂੰ ਪੁੱਛਦਾ ਤੁਮਨੇ ਕਿਉਂ ਨਹੀਂ ਪਿਖੀ ਹੈ ਚੋਰੀ, ਘੋੜੇ ਦੀ ਚੋਰੀ ਹੁੰਦੀ ਤੁਸੀਂ ਕਿਉਂ ਨਾ ਵੇਖ ਸਕੇ।
ਹਾਥ ਜੋਰ ਸਭ ਹੁਣ ਸੁਣਾਇਓ, ਪੌਰ ਪੰਥ ਹਮ ਕਰ ਤੱਕ ਰਾਇਓ।
ਉਹ ਕਹਿੰਦੇ ਨੇ ਹੇ ਦਰੋਗਾ ਜੀ, ਹੱਥ ਜੋੜ ਕੇ ਬੇਨਤੀ ਕਰਦੇ ਹਾਂ ਕਿ ਸਾਡੀ ਜਿਹੜੀ ਡਿਊਟੀ ਹੈ ਨਾ ਉਹ ਪੌਰ ਦੇ ਉੱਤੇ ਹੈ, ਦਰਵਾਜ਼ਿਆਂ ਦੇ ਉੱਤੇ ਹੈ, ਡਿਊੜੀਆਂ ਦੇ ਉੱਤੇ ਹੈ ਤੇ ਸਾਰੇ ਤਕੜਾਈ ਦੇ ਨਾਲ ਦਰਵਾਜ਼ੇ ਬਿਲਕੁਲ ਬੰਦ ਨੇ।
ਭਾਇਓ ਨਕੇਤ ਬਿਖੈ ਹੈ ਲੇਨ, ਵਹਿਰ ਆਣ ਨਹੀਂ ਕਿਨਹੂੰ ਲੇਨ।
ਕਹਿੰਦੇ ਨੇ ਦਰੋਗਾ ਜੀ, ਜਿੰਨੇ ਵੀ ਘੋੜੇ ਦੀ ਚੋਰੀ ਕੀਤੀ ਹੈ ਉਹ ਕੋਈ ਬਾਹਰੋਂ ਨਹੀਂ ਆਇਆ, ਭਾਵ ਕਿ ਕਿਲੇ ਦੇ ਵਿੱਚੋਂ ਹੀ ਕੋਈ ਐਸਾ ਹੈ ਜਿੰਨੇ ਘੋੜੇ ਨੂੰ ਚੋਰੀ ਕੀਤਾ, ਬਾਹਰ ਨਾ ਕੋਈ ਗਿਆ ਤੇ ਨਾ ਹੀ ਅੰਦਰ ਆਇਆ।
ਕਿਦੋਂ ਪੂਮ ਕਾ ਛਿੱਦਰ ਉਗਾਰਾ, ਬਾਰੇ ਉਹ ਬੀਚ ਨਹੀਂ ਕਿਨੂੰ ਨਿਹਾਰਾ।
ਹੇ ਦਰੋਗਾ ਜੀ, ਇਸ ਤਰ੍ਹਾਂ ਪ੍ਰਤੀਤ ਹੁੰਦਾ ਹੈ ਕਿ ਜਿਵੇਂ ਧਰਤੀ ਨੇ ਵੇਲ ਦੇ ਦਿੱਤਾ ਹੋਵੇ ਤੇ ਘੋੜਾ ਧਰਤੀ ਦੇ ਵਿੱਚ ਗਰਕ ਹੋ ਗਿਆ ਹੋਵੇ, ਇਸੇ ਕਰਕੇ ਕਿਸੇ ਨੂੰ ਪਤਾ ਹੀ ਨਹੀਂ ਲੱਗਦਾ।
ਕਿਦੋਂ ਗਗਨ ਮੈਂ ਉੱਡ ਕਰ ਗਇਓ, ਕੈ ਪਤਾਲ ਕੋ ਗਮਨਤ ਭਇਓ।
ਸਿਪਾਹੀ ਕਹਿੰਦੇ ਨੇ ਕਿ ਦੋ ਹੀ ਕੰਮ ਹੋ ਸਕਦੇ ਨੇ, ਜਾਂ ਤੇ ਆਕਾਸ਼ ਦੇ ਵਿੱਚ ਉੱਡ ਕੇ ਚਲਾ ਗਿਆ ਤੇ ਜਾਂ ਪਤਾਲ ਦੇ ਵਿਚ ਦੱਸ ਗਿਆ, ਇਹਨਾਂ ਦੋਨਾਂ ਗੱਲਾਂ ਤੋਂ ਬਗੈਰ ਤੇ ਘੋੜਾ ਨਿਕਲ ਨਹੀਂ ਸਕਦਾ।
ਮਾਨਖ ਕੀਅਤ ਗਮ ਨ ਕੋਈ, ਆਵੇ ਤਸਕਰ ਬਨ ਕਰ ਜੋਈ।
ਕਹਿੰਦੇ ਨੇ ਕਿ ਓਪਰਾ ਪੰਛੀ ਵੀ ਇੱਥੇ ਕਿਲੇ ਦੇ ਉੱਤੇ ਆ ਨਹੀਂ ਸਕਦਾ, ਤੇ ਓਪਰਾ ਮਨੁੱਖ ਚੋਰ ਬਣ ਕੇ ਕਿਸ ਤਰ੍ਹਾਂ ਇੱਥੇ ਪਹੁੰਚ ਕੇ ਘੋੜੇ ਦੀ ਚੋਰੀ ਕਰ ਸਕਦਾ।
ਸੁਣ ਸੁਣ ਸਿਆਣੇ ਗਨ ਚੱਲ ਆਏ, ਸੁਮਤ ਕਰਤ ਕਛ ਲਖਿਓ ਨਾ ਜਾਏ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਬਹੁਤ ਰੌਲਾ ਪੈ ਗਿਆ ਪਰ ਕੋਈ ਸਮਝ ਨਹੀਂ ਆਉਂਦੀ। ਬੜੇ ਸਿਆਣੇ ਸਿਆਣੇ ਚੱਲ ਕੇ ਆਏ ਨੇ, ਆਪਣੀ ਸ੍ਰੇਸ਼ਟ ਬੁੱਧੀ ਦੇ ਨਾਲ ਉਹ ਬੜੀਆਂ ਸਿਆਣਪ ਦੀਆਂ ਗੱਲਾਂ ਕਰਦੇ ਨੇ, ਪਰ ਕੋਈ ਵੀ ਕਿਸੇ ਨੂੰ ਪਤਾ ਨਹੀਂ ਲੱਗਦਾ।
ਅਟਕਲ ਕਰੇ ਪੇਸ਼ ਨਹੀਂ ਜਾਏ, ਹੇਰੇ ਸੁਣੇ ਸ਼ਾਹ ਪਛਤਾਏ।
ਕਿਆਸ ਕਰਦੇ ਨੇ, ਟੋਹ ਲਾਉਂਦੇ ਨੇ, ਪਰ ਕੋਈ ਵੀ ਟੋਹ ਨਹੀਂ ਲੱਗਦੀ, ਕਿਸੇ ਦੀ ਪੇਸ਼ ਨਹੀਂ ਜਾਂਦੀ। ਜਦੋਂ ਬਾਦਸ਼ਾਹ ਸੁਣਦਾ ਹੈ ਕਿ ਨਹੀਂ ਪਤਾ ਲੱਗ ਰਿਹਾ, ਤੇ ਬਹੁਤ ਹੀ ਜ਼ਿਆਦਾ ਪਛਤਾਉਂਦਾ।
ਅਤ ਪ੍ਰਿਆ ਹੈ ਮੇਰਾ ਕਿਨ ਲਯੋ, ਆਪਣੇ ਬਿਨਾਸ਼ ਕਾਹੇ ਉਪਜਯੋ।
ਗੁੱਸੇ ਦੇ ਨਾਲ ਬਾਦਸ਼ਾਹ ਕਹਿੰਦਾ ਕਿ ਮੇਰਾ ਪਿਆਰਾ ਘੋੜਾ ਕਿੰਨੇ ਚੋਰੀ ਕਰ ਲਿਆ ਹੈ। ਕਹਿੰਦਾ ਆਪਣ ਬਿਨਾਸ਼ ਕਾਹੇ ਉਪਜਯੋ, ਮੈਨੂੰ ਲੱਗਦਾ ਕਿ ਜਿੰਨੇ ਘੋੜਾ ਚੋਰੀ ਕੀਤਾ ਹੈ ਨਾ, ਉਹ ਆਪਣਾ ਨਾਸ ਕਰਵਾਉਣਾ ਚਾਹੁੰਦਾ ਹੈ ਮੇਰੇ ਤੋਂ।
ਮਹੀ ਮੰਡਲ ਮੈਂ ਕੋ ਅਸ ਹੈ, ਮੇਰੋ ਤ੍ਰਾਸ ਜੋ ਨਹੀਂ ਉਰ ਲਹਿ।
ਕਹਿੰਦਾ ਕਿ ਇਸ ਮੰਡਲ ਦੇ ਉੱਤੇ ਭਾਵ ਕੇ ਧਰਤੀ ਦੇ ਉੱਤੇ ਕੌਣ ਐਸਾ ਹੈ ਕਿ ਜਿਹੜਾ ਮੇਰੇ ਡਰ ਨੂੰ ਨਹੀਂ ਮੰਨਦਾ, ਤੇ ਜਿਹਨੇ ਮੇਰਾ ਘੋੜਾ ਚੋਰੀ ਕਰ ਲਿਆ।
ਅਪਰ ਵਲਾਇਤ ਕੇ ਪਾਤਸ਼ਾਹੂ, ਮੋਹ ਵਸਤ ਰੱਖ ਸਕੇ ਨਾ ਪਾਹੂ।
ਕਹਿੰਦਾ ਕਿ ਹੋਰ ਮੁਲਕਾਂ ਦੇ ਜਿਹੜੇ ਬਾਦਸ਼ਾਹ ਨੇ, ਉਹ ਵੀ ਮੇਰੀ ਕਿਸੇ ਚੀਜ਼ ਨੂੰ ਰੱਖ ਨਹੀਂ ਸਕਦੇ। ਕਿਹਦਾ ਐਡਾ ਵੱਡਾ ਹੌਸਲਾ ਪਿਆ ਕਿ ਮੇਰੇ ਘੋੜੇ ਨੂੰ ਚੋਰੀ ਕਰਕੇ ਲੈ ਗਏ।
ਕਿਸ ਕੇ ਸੀਸ ਉਬੈ ਹੋਏ ਗਏ, ਨਿਰਪੈ ਹੋਏ ਕੋਰਾ ਜਿਨ ਲਏ।
ਕਹਿੰਦਾ ਹੈ ਕਿ ਕਿਸ ਦੇ ਦੋ ਸਿਰ ਹੋ ਗਏ ਨੇ, ਭਾਵ ਕਿ ਮਰਨ ਦੀ ਇੱਛਾ ਹੋ ਗਈ ਹੈ, ਜਾਂ ਇਹਦਾ ਭਾਵ ਇਹ ਵੀ ਲੱਗ ਸਕਦਾ ਹੈ ਤੁਕਦਾ ਕਿ ਸੀਸ ਦੇ ਦੋ ਟੋਟੇ ਹੋ ਗਏ, ਭਾਵ ਕਿ ਵਿਚਾਰ ਉਹਦੀ ਖਤਮ ਹੋ ਗਈ ਜਿਨੇ ਘੋੜਾ ਚੋਰੀ ਕੀਤਾ।
ਛਪੈ ਪਹਾੜਨ ਮੈਂ ਕੋ ਜਾਏ, ਤਹਾਂ ਸੈਨ ਮਮਿਆਨ ਤਾਏ।
ਬਾਦਸ਼ਾਹ ਕਹਿੰਦਾ ਕਿ ਭਾਵੇਂ ਪਹਾੜਾਂ ਦੇ ਵਿੱਚ ਜਾ ਕੇ ਚੋਰ ਲੁਕ ਜਾਵੇ, ਮੇਰੀ ਸੈਨਾ ਛੱਡੇ ਗਏ ਨੇ, ਉਥੋਂ ਜਾ ਕੇ ਉਹਨੂੰ ਫੜ ਲੈ ਗਏ।
ਮਰੂ ਦੁਰਗ ਮੈਂ ਹੋਏ ਪ੍ਰਵੇਸ਼, ਛੋਰੈ ਤਹਾਂ ਨਾ ਚਮੂ ਵਿਸ਼ੇਸ਼।
ਜੇਕਰ ਕਿਸੇ ਆਕੀ ਭਾਰੀ ਮਾਰੂਥਲ ਦੇ ਕਿਲੇ ਦੇ ਵਿੱਚ ਵੀ ਚੋਰ ਪ੍ਰਵੇਸ਼ ਕਰਕੇ ਲੁਕ ਜਾਵੇ, ਤਾਂ ਵੀ ਮੈਂ ਉਹਨੂੰ ਛੱਡਾਂਗਾ ਨੀ, ਉਸ ਕਿਲੇ ਨੂੰ ਫਤਿਹ ਕਰਕੇ ਚੋਰ ਨੂੰ ਫੜਾਂਗਾ।
ਸ਼ਤਰੂ ਵਿਸਾਲ ਮੋਹੇ ਅਬ ਸੋਏ, ਹੱਥੋਂ ਸਹੀ ਕਰ ਕੋ ਕਿਤ ਹੋਏ।
ਬਾਦਸ਼ਾਹ ਗੁੱਸੇ ਦੇ ਨਾਲ ਕਹਿੰਦਾ ਕਿ ਅੱਜ ਸਾਰਿਆਂ ਤੋਂ ਵੱਡਾ ਮੇਰਾ ਵੈਰੀ ਉਹੀ ਹੈ ਜਿਨੇ ਘੋੜਾ ਚੋਰੀ ਕੀਤਾ, ਤੇ ਮੈਂ ਸਹੀ ਕਰਕੇ ਲੱਭ ਕੇ ਚੋਰ ਨੂੰ ਕਿਤੇ ਵੀ ਹੋਵੇ ਮਾਰ ਦਿਆਂਗਾ, ਨਹੀਂ ਛੱਡਾਂਗਾ।
ਰਸੈ ਸ਼ਾਹ ਕੋਰਾ ਚਿਤ ਆਵੇ, ਨਿਜ ਥਲ ਕਹਿ ਕਹਿ ਸਭਨ ਸੁਣਾਵੇ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਬੜਾ ਗੁੱਸੇ ਦੇ ਨਾਲ ਬਾਦਸ਼ਾਹ ਭਰਿਆ ਹੋਇਆ ਘੋੜੇ ਨੂੰ ਬਾਰ ਬਾਰ ਯਾਦ ਕਰਦਾ ਤੇ ਸਾਰਿਆਂ ਨੂੰ ਸੁਣਾ ਸੁਣਾ ਕੇ ਇਸ ਤਰ੍ਹਾਂ ਕਹਿੰਦਾ।
ਕਹਿੰਦਾ ਨਹੀਂ ਕਿਸ ਥਲ ਅਸ ਅਸ ਦਰਿਆਈ, ਨਹੀਂ ਪ੍ਰਾਪਤ ਗਨ ਕਰੇ ਉਪਾਈ।
ਕਹਿੰਦਾ ਕਿ ਐਸਾ ਘੋੜਾ ਵਧੀਆ ਨਸਲ ਦਾ ਜਿਹਨੂੰ ਦਰਿਆਈ ਘੋੜਾ ਆਖਿਆ ਜਾਂਦਾ, ਉਹ ਕਿਤੋਂ ਵੀ ਪ੍ਰਾਪਤ ਨਹੀਂ ਹੋ ਸਕਦਾ, ਭਾਵੇਂ ਕਿ ਕਿੰਨੇ ਵੀ ਯਤਨ ਕਿਉਂ ਨਾ ਕਰ ਲਈ।
ਪਿਖੀ ਉਦਰੋ ਗਾ ਖਰੋ ਅਗਾਰੀ, ਕੋਪ ਸ਼ਾਹ ਕਰ ਗਿਰਾ ਉਚਾਰੀ।
ਉਸ ਵੇਲੇ ਸੋਹਦੇ ਖਾਂ ਦਰੋਗੇ ਨੂੰ ਲਾਗੇ ਖਲੋਤਾ ਦੇਖਿਆ ਬਾਦਸ਼ਾਹ ਨੇ, ਤੇ ਗੁੱਸੇ ਦੇ ਨਾਲ ਫਿਰ ਦਰੋਗੇ ਨੂੰ ਇਸ ਤਰ੍ਹਾਂ ਕਹਿੰਦਾ।
ਕਹਿੰਦਾ ਖੋਜੀ ਅਬੈ ਹਕਾਰੋ ਸਾਰੇ, ਨਿਜ ਬੁੱਧ ਬਲ ਤੇ ਖੋਜ ਨਿਹਾਰੇ।
ਦਰੋਗੇ ਨੂੰ ਕਹਿੰਦਾ ਕਿ ਸਾਰਿਆਂ ਖੋਜੀਆਂ ਨੂੰ, ਲੱਭਣ ਵਾਲਿਆਂ ਨੂੰ ਬੁਲਾਇਆ ਜਾਵੇ, ਜਿਹੜਾ ਕਿ ਖੁਰਾ ਖੋਜ ਲੱਭ ਕੇ ਘੋੜੇ ਦੀ ਭਾਲ ਕਰ ਸਕਣ। ਸੈਣਾ ਦਿਓ ਖੋਜੀ ਕੇ ਸੰਗ ਚਲਿਓ ਜਾਏ ਜਹ ਖੋਜ ਤੁਰੰਗ। ਬਾਦਸ਼ਾਹ ਕਹਿੰਦਾ ਕਿ ਜਦੋਂ ਖੁਰਾ ਖੋਜ ਲੱਭ ਜਾਵੇ ਤੇ ਫਿਰ ਉਸ ਖੋਜੀ ਦੇ ਨਾਲ ਬਹੁਤੀ ਸਾਰੀ ਸੈਨਾ ਭੇਜੀ ਜਾਵੇ ਤਾਂ ਕਿ ਪੈਰ ਨੂੰ ਦਬਦਾ ਹੋਇਆ ਉਹ ਉਥੋਂ ਤੱਕ ਪਹੁੰਚ ਜਾਵੇ ਜਿੱਥੇ ਘੋੜਾ ਹੈ। ਬਹੁਰ ਆਏ ਸੁਧ ਜਬੈ ਸੁਨਾਵੇ ਤਬ ਪਾਰੀ ਲਸ਼ਕਰ ਚੜ ਜਾਵੇ। ਜਦੋਂ ਪੂਰੇ ਤਰੀਕੇ ਦੇ ਨਾਲ ਘੋੜੇ ਦਾ ਪਤਾ ਲੱਗ ਜਾਵੇਗਾ ਫਿਰ ਸੈਨਾ ਆਣ ਕੇ ਮੈਨੂੰ ਖਬਰ ਦੇਵੇਗੀ ਤੇ ਫਿਰ ਉਸ ਵੇਲੇ ਵੱਡਾ ਭਾਰੀ ਜਿਹੜਾ ਲਸ਼ਕਰ ਫੌਜ ਦਾ ਹੈ ਨਾ ਉਹ ਚੜ ਕੇ ਜਾਵੇਗਾ ਉਸ ਥਾਂ ਦੇ ਉੱਤੇ ਜਿੱਥੇ ਘੋੜਾ ਵੱਜਾ। ਪ੍ਰਾਣ ਬਿਨਾ ਸਨ ਪਲਟਾ ਲੈ ਹੋ ਅਪਰ ਦੰਡ ਨਹੀਂ ਤਿਸ ਕੋ ਦੈ ਹੋ। ਪ੍ਰਾਣ ਬਿਨਾਸ਼ਨ ਪਲਟਾ ਲੈ ਹੋ ਭਾਵ ਕੇ ਉਹਦੇ ਪ੍ਰਾਣ ਨਾਸ਼ ਕਰਕੇ ਇਸ ਬਦਲੇ ਨੂੰ ਪੂਰਾ ਕਰਾਂਗਾ। ਮੈਂ ਉਸ ਚੋਰ ਨੂੰ ਸਿਰਫ ਤੇ ਸਿਰਫ ਮੌਤ ਦਾ ਦੰਡ ਦਿਆਂਗਾ ਹੋਰ ਉਹਦੇ ਵਾਸਤੇ ਕੋਈ ਰਿਆਇਤ ਕੀਤੀ ਨਹੀਂ ਜਾਵੇਗੀ। ਕਰਤਾਰ ਸਿੰਘ ਜੀ ਕਲਾਸ ਵਾਲੀਏ ਇਸ ਤਰੀਕੇ ਦੇ ਨਾਲ ਬਾਦਸ਼ਾਹ ਦੇ ਹੁਕਮ ਨੂੰ ਲਿਖਦੇ ਨੇ। ਇਰਦ ਗਿਰਦ ਫਿਰ ਕੇ ਖੋਜ ਕੱਢ ਥੱਕੇ ਪੈਰ ਲੱਗੇ ਹੋਏ ਨਜ਼ਰ ਨਾ ਆਏ ਕਿਧਰੇ ਬੁਰਜ ਤੱਕ ਤਾਂ ਜਾਵਾਂ ਦਾ ਖੋਜ ਦਿਸਦਾ ਅੱਗੋ ਕੋਈ ਨਾ ਪਤਾ ਥੇ ਆਏ ਕਿਧਰੇ। ਬਾਦਸ਼ਾਹ ਨੇ ਸੌਂਦੇ ਨੂੰ ਹੁਕਮ ਦਿੱਤਾ ਖੋਜੀ ਖੋਜ ਜੇ ਕੱਢ ਪੁਚਾਏ ਕਿਧਰੇ ਮੂੰਹ ਮੰਗੇ ਇਨਾਮ ਸੋ ਪਾਏ ਮੈਥੋਂ ਜਿਹੜਾ ਚੋਰ ਦਾ ਪਤਾ ਫੜਾਏ ਕਿਧਰੇ। ਇੱਕ ਵਾਰ ਉਹਦਾ ਪਤਾ ਲੱਗ ਜਾਵੇ ਫੇਰ ਬਚ ਮੈਥੋਂ ਚੋਰ ਜਾਏ ਕਿਧਰੇ। ਮੋੜਾਂ ਜ਼ੋਰ ਦੇ ਨਾਲ ਕਰਤਾਰ ਸਿੰਘਾ ਤਖਤੇ ਜ਼ਿਮੀ ਤੇ ਘੋੜਾ ਛੁਪਾਏ ਕਿਧਰੇ। ਕਰਤਾਰ ਸਿੰਘ ਜੀ ਕਲਾਸ ਵਾਲੇ ਲਿਖਦੇ ਨੇ ਕਿ ਪੈਰ ਲੱਭਦੇ ਨੇ ਪਰ ਪੈਰ ਸਿਰਫ ਬੁਰਜ ਦੇ ਤੱਕ ਜਾਂਦੀ ਨਜ਼ਰ ਪੈਂਦੀ ਹੈ ਅੱਗੇ ਕੋਈ ਪਤਾ ਨਹੀਂ ਲੱਗਦਾ ਕਿਉਂਕਿ ਬੁਰਜ ਦੇ ਉੱਤੇ ਚੜਾ ਕੇ ਤੇ ਬਿਧੀ ਚੰਦ ਨੇ ਘੋੜੇ ਨੂੰ ਛਾਲ ਮਰਵਾ ਦਿੱਤੀ ਸੀ ਅੱਗੇ ਪੈਰ ਕਿੱਥੇ ਲੱਭ ਸਕਦੇ ਸੀ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੇ ਲਿਖਦੇ ਨੇ ਕਿ ਬਾਦਸ਼ਾਹ ਨੇ ਇਸ ਤਰ੍ਹਾਂ ਦੇ ਹੁਕਮ ਸੁਣਾਏ। ਇਮ ਕਹਿ ਸ਼ਾਹ ਮਹਿਲ ਨਿਜ ਗਯੋ ਲੱਖ ਅਪਰਾਧ ਕ੍ਰੋਧ ਬਹੁ ਭਇਓ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਇਹਨਾਂ ਹੁਕਮ ਦੇ ਕੇ ਬਾਦਸ਼ਾਹ ਆਪਣੇ ਮਹਿਲਾਂ ਦੇ ਵਿੱਚ ਵਾਪਸ ਪਰਤ ਗਿਆ ਹੈ ਵੱਡਾ ਅਪਰਾਧ ਜਾਣ ਕੇ ਬਹੁਤ ਹੀ ਜ਼ਿਆਦਾ ਗੁੱਸੇ ਦੇ ਵਿੱਚ ਭਰਿਆ ਹੈ ਬਾਦਸ਼ਾਹ। ਤਿਸ ਛਿਨ ਖੋਜੀ ਸਭ ਚੱਲ ਆਏ ਨਿਜ ਨਿਜ ਬੁੱਧ ਬਲ ਕੋਈ ਉਪ ਜਾਏ। ਬਾਦਸ਼ਾਹ ਦੇ ਹੁਕਮ ਨੂੰ ਪਾ ਕੇ ਦਰੋਗੇ ਨੇ ਸਾਰਿਆਂ ਖੋਜੀਆਂ ਨੂੰ ਬੁਲਾਇਆ ਹੈ ਸਾਰੇ ਖੋਜੀ ਲੱਭਣ ਵਾਲੇ ਪਹੁੰਚ ਗਏ ਨੇ ਆਪੋ ਆਪਣੀ ਬੁੱਧੀ ਦੇ ਨਾਲ ਤੇ ਬਲ ਦੇ ਨਾਲ ਉਹ ਲੱਭਣ ਦਾ ਯਤਨ ਕਰਦੇ ਨੇ। ਕੋਰਾ ਅਜਰ ਫਿਰਿਓ ਤਲਾਇਓ ਇਹ ਤੋਂ ਖੋਜ ਸਭਨ ਹੀ ਪਾਇਓ। ਕਵੀ ਜੀ ਲਿਖਦੇ ਨੇ ਕਿ ਘੋੜਾ ਕਿਲੇ ਦੇ ਵਿੱਚ ਇਧਰ ਉਧਰ ਫਿਰਿਆ ਸੀ ਇਹ ਤੇ ਪੈਰ ਲੱਗੀ ਹੋਈ ਸਾਰਿਆਂ ਨੂੰ ਦਿਖਦੀ।
ਨਿਕਸਨ ਵਹਿਰ ਭੇਵ ਨਹੀਂ ਜਾਣਾ ਗੁਰ ਮਾਇਆ ਤੇ ਮਤ ਭਈ ਹਨ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਸਾਰਿਆਂ ਦੇ ਉੱਤੇ ਐਸੀ ਮਾਇਆ ਪਾ ਦਿੱਤੀ ਹੈ ਕਿ ਘੋੜੇ ਦੀ ਪੈੜ ਨਜ਼ਰ ਆਉਂਦੀ ਹੈ ਪਰ ਕਿਸ ਰਸਤੇ ਦੇ ਰਾਹੀਂ ਘੋੜਾ ਨਿਕਲ ਗਿਆ ਹੈ ਇਹ ਕਿਸੇ ਨੂੰ ਭੇਦ ਪਤਾ ਹੀ ਨਹੀਂ ਲੱਗਦਾ।
ਪ੍ਰਭਸ਼ੋ ਭੂਮ ਕੇ ਨਭ ਉੱਡ ਗਯੋ ਅੱਗੇ ਖੋਜ ਨ ਕਤ ਹੂੰ ਪਯੋ।
ਕੋਈ ਅੱਗੇ ਪੈੜ ਹੀ ਬਾਹਰ ਨਿਕਲਦੀ ਨਹੀਂ ਲੱਭਦੀ ਇਸ ਤਰ੍ਹਾਂ ਹੀ ਪ੍ਰਤੀਤ ਹੁੰਦਾ ਹੈ ਕਿ ਜਾਂ ਉੱਪਰ ਨੂੰ ਉੱਡ ਗਿਆ ਆਕਾਸ਼ ਦੇ ਵਿੱਚ ਤੇ ਜਾਂ ਧਰਤੀ ਦੇ ਵਿੱਚ ਧਸ ਗਿਆ। ਦੋਵਾਂ ਗੱਲਾਂ ਦੇ ਵਿੱਚੋਂ ਇੱਕ ਗੱਲ ਜ਼ਰੂਰ ਹੈ ਸਾਰੇ ਇਸ ਤਰ੍ਹਾਂ ਦਾ ਹੀ ਅਨੁਮਾਨ ਲਾਉਂਦੇ ਨੇ ਪਰ ਇਹ ਕਹਿਣ ਮਾਤਰ ਠੀਕ ਹੈ ਪਰ ਜੇਕਰ ਵਿਚਾਰਿਆ ਜਾਵੇ ਇਸ ਤਰ੍ਹਾਂ ਕਿਵੇਂ ਹੋ ਸਕਦਾ ਹੈ ਘੋੜਾ ਧਰਤੀ ਦੇ ਵਿੱਚ ਕਿਵੇਂ ਗਰਕ ਹੋ ਸਕਦਾ ਤੇ ਆਕਾਸ਼ ਦੇ ਵਿੱਚ ਕਿਵੇਂ ਉੱਡ ਸਕਦਾ।
ਨਿਕਸੇ ਦੁਰਗ ਵਹਿਰ ਚੱਲ ਆਏ ਚੌਂਦਿਸ਼ ਵਿਚਰ ਖੋਜ ਨਾ ਪਾਏ।
ਅੰਦਰ ਫਿਰ ਫਰਾ ਕੇ ਫੇਰ ਜਿਹੜੇ ਖੋਜੀ ਨੇ ਉਹ ਕਿਲੇ ਤੋਂ ਬਾਹਰ ਆ ਗਏ ਨੇ ਬਾਹਰ ਵੀ ਚਾਰ ਚੁਫੇਰੇ ਦੇਖਦੇ ਨੇ ਕੋਈ ਖੋਜ ਪਤਾ ਲੱਗਦਾ ਨਹੀਂ ਕਿਉਂਕਿ ਇੱਕ ਪਾਸੇ ਤੇ ਬੜਾ ਰਾਵੀ ਦਾ ਪਾਣੀ ਸੀ। ਕੋਸ ਕੋਸ ਲਗ ਫੇਰੇ ਚੁਫੇਰੇ, ਨਿਸ ਗਮਨਿਓ ਅਸ ਖੋਜ ਨਾ ਹੇਰੇ। ਕੋ ਕੋ ਦੂਰੀ ਤੱਕ ਕਿਲੇ ਦੇ ਚਾਰ ਚੁਫੇਰੇ ਫੇਰੇ ਨੇ, ਪਰ ਕੋਈ ਵੀ ਕਿਸੇ ਪ੍ਰਕਾਰ ਦੇ ਨਾਲ ਖੋਜਾ ਪੈੜ ਨਹੀਂ ਲੱਭਦੇ।
ਮਿਲੇ ਵਿਚਾਰ ਬਿਸਮੈ ਸਾਰੇ, ਇਸ ਅਸਚਰਜ ਕੀ ਪਰੇ ਨਾ ਸਾਰੇ।
ਸਾਰੇ ਮਿਲ ਕੇ ਵਿਚਾਰਦੇ ਨੇ, ਹੈਰਾਨ ਹੁੰਦੇ ਨੇ, ਅਸਚਰਜਤਾ ਦੇ ਵਿੱਚ ਲੀਨ ਹੁੰਦੇ ਨੇ, ਪਰ ਹੈ ਨਾ ਸਾਰੇ, ਪਰ ਕਿਸੇ ਵੀ ਗੱਲ ਦੀ ਕੋਈ ਖਬਰ ਨਹੀਂ ਲੱਗਦੀ।
ਕਿਆ ਪਇਓ ਪੰਛੀ ਕੋ ਆਏ, ਉੱਡ ਕਰ ਗਯੋ ਤੁਰੰਗ ਉਡਾਏ।
ਕਹਿੰਦੇ ਨੇ ਕੀ ਹੋ ਗਿਆ ਕਿ ਆਕਾਸ਼ ਦੇ ਵਿੱਚ ਕੋਈ ਇੰਨਾ ਵੱਡਾ ਪੰਛੀ ਉੱਡ ਕੇ ਆਇਆ ਕਿ ਜਿਹੜਾ ਘੋੜੇ ਨੂੰ ਉਤਾਂ ਹੀ ਉਠਾ ਕੇ ਲੈ ਗਿਆ। ਕਿਸ ਤਰ੍ਹਾਂ ਹੋ ਸਕਦਾ ਹੈ, ਪਤਾ ਨਹੀਂ ਲੱਗਦਾ ਕਿ ਘੋੜਾ ਕਿੱਧਰ ਨੂੰ ਤੇ ਕਿਵੇਂ ਚਲਾ ਗਿਆ। ਇਸ ਤਰੀਕੇ ਦੇ ਨਾਲ ਖੋਜੀਆਂ ਨੇ ਖੋਜਿਆ ਤੇ ਬੜਾ, ਪਰ ਕੋਈ ਪਤਾ ਨਾ ਲੱਗਾ।
ਮਹਾਂਪੁਰਖ ਦੀ ਲੀਕ ਉਲੰਘੇ ਕਿਹੜਾ, ਬੜੇ ਬੜੇ ਖੋਜੀ ਜ਼ੋਰ ਲਾ ਥੱਕੇ। ਇੱਕ ਕਦਮ ਦਰਿਆ ਤੋਂ ਕਿਸੇ ਪਾਸੇ ਤੁਰੇ ਖੋਜ ਨਾ ਢੂੰਡ ਢੂੰਡਾ ਥੱਕੇ। ਘੋੜਾ ਮਾਲਵੇ ਦੇ ਵਿੱਚ ਜਾਏ ਵੜਿਆ, ਮਸ਼ਹੂਰ ਖੋਜੀ ਲੱਭ ਲਭਾ ਥੱਕੇ। ਮਾਰ ਟੱਕਰਾਂ ਰਹੇ ਕਰਤਾਰ ਸਿੰਘਾ, ਖੋਜ ਚੱਲਿਆ ਨਾ ਪੜਥੂ ਪਾ ਥੱਕੇ।
ਕਵੀ ਕਰਤਾਰ ਸਿੰਘ ਜੀ ਕਲਾਸ ਵਾਲੇ ਲਿਖਦੇ ਨੇ, ਬੜੀਆਂ ਟੱਕਰਾਂ ਮਾਰੀਆਂ, ਪਰ ਕਿਸੇ ਨੂੰ ਕਿਸੇ ਗੱਲ ਦਾ ਪਤਾ ਨਹੀਂ ਲੱਗਿਆ ਕਿ ਘੋੜਾ ਚੋਰੀ ਹੋ ਕੇ ਕਿੱਥੇ ਅੱਪੜ ਗਿਆ।
ਹਾਰ ਪਰੇ ਜਬ ਸ਼ਾਹ ਬੁਲਾਏ, ਕਹੋ ਕਹਾਂ ਮਤ ਮੇ ਤੁਮ ਲਿਆਏ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ, ਥੱਕ ਹਾਰ ਗਏ ਸਾਰੇ ਦੇ ਸਾਰੇ। ਇਸ ਤੋਂ ਬਾਅਦ ਬਾਦਸ਼ਾਹ ਨੇ ਸਾਰਿਆਂ ਨੂੰ ਬੁਲਾਇਆ, ਕਹਿੰਦਾ ਕਹੋ ਕਹਾਂ ਮਤ ਮੇ ਤੁਮ ਲਿਆਏ। ਖੋਜੀਆਂ ਨੂੰ ਕਹਿੰਦਾ ਕਿ ਦੱਸੋ ਤੁਹਾਡੀ ਮਤ ਦੇ ਵਿੱਚ ਕਿਸ ਤਰ੍ਹਾਂ ਦੀ ਗੱਲ ਆਉਂਦੀ ਹੈ।
ਪਾਇਓ ਖੋਜ ਕੇ ਨਹੀਂ ਕਿਸ ਦਿਸ਼ ਮੈਂ, ਕਿਮਲੇ ਗਮਣਿਓ ਅਸਵ ਅਸ ਬਿਸਮੈਂ।
ਕਹਿੰਦਾ ਲੱਗਾ ਹੈ ਕੁਝ ਪਤਾ ਕਿ ਕਿਹੜੀ ਦਿਸ਼ਾ ਦੇ ਵਿੱਚ ਚੋਰ ਘੋੜੇ ਨੂੰ ਲੈ ਕੇ ਗਿਆ ਹੈ, ਕਿਮਲੇ ਗਮਣਿਓ ਕਿਸ ਤਰ੍ਹਾਂ ਘੋੜੇ ਨੂੰ ਲੈ ਕੇ ਗਿਆ, ਕੁਝ ਪਤਾ ਲੱਗਾ। ਬਿਸਮੈਂ ਬੜੀ ਹੈਰਾਨੀ ਵਾਲੀ ਗੱਲ ਹੈ ਕਿ ਕਿਵੇਂ ਲੈ ਗਿਆ।
ਹਾਥ ਜੋਰ ਕਰ ਸਬਨ ਸੁਣਾਈ, ਹਜ਼ਰਤ ਜੀ ਕੁਛ ਲਖੀ ਨਾ ਜਾਈ।
ਸਾਰੇ ਹੱਥ ਜੋੜ ਕੇ ਕਹਿੰਦੇ ਨੇ, ਹੇ ਬਾਦਸ਼ਾਹ ਸਲਾਮਤ, ਕੀ ਆਖੀਏ, ਕੁਝ ਪਤਾ ਹੀ ਨਹੀਂ ਲੱਗਦਾ।
ਕਹਿੰਦੇ ਨੇ ਲੇਫ ਰੇਸ਼ ਤੇ ਗੇ ਅਸਮਾਨ, ਕਹਿ ਪਤਾਲ ਪ੍ਰਵਿਸ਼ੋ ਇਸ ਥਾਨ।
ਕਹਿੰਦੇ ਨੇ ਕਿ ਜਾਂ ਤੇ ਫਰਿਸ਼ਤੇ ਜਿਹੜੇ ਨੇ ਉਹ ਅਸਮਾਨ ਦੇ ਵਿੱਚ ਲੈ ਕੇ ਉੱਡ ਗਏ ਨੇ, ਤੇ ਜਾਂ ਕੋਈ ਦੈਂਤ ਲੈ ਕੇ ਘੋੜੇ ਨੂੰ ਪਤਾਲ ਦੇ ਵਿੱਚ ਧੱਸ ਗਿਆ। ਇਹਨਾਂ ਦੋਵਾਂ ਗੱਲਾਂ ਤੋਂ ਬਗੈਰ ਤੇ ਕੁਝ ਪਤਾ ਹੀ ਨਹੀਂ ਲੱਗਦਾ।
ਏਕ ਅਕਲ ਮੈਂ ਆਵੈ ਔਰ, ਨਿਕਸਿਓ ਨਹੀਂ ਤੁਰੰਗਮ ਪੌਰ।
ਕਹਿੰਦੇ ਨੇ ਅਕਲ ਦੇ ਵਿੱਚ ਗੱਲ ਆਉਂਦੀ ਹੈ ਕਿ ਕਿਸੇ ਵੀ ਦਰਵਾਜੇ ਦੇ ਰਾਹੀਂ ਤੇ ਘੋੜਾ ਨਹੀਂ ਨਿਕਲਿਆ, ਤੇ ਜੇਕਰ ਨਿਕਲਿਆ ਹੈ ਤੇ ਆਖਰਕਾਰ ਗਿਆ ਕਿੱਥੇ। ਬਾਦਸ਼ਾਹ ਸਲਾਮਤ, ਕੀ ਕਹੀਏ, ਕੁਝ ਪਤਾ ਨਹੀਂ ਲੱਗਦਾ।
ਦੇਸ਼ ਦਰਿਆਓ ਦੁਰਗ ਦੀ ਵਾਰ, ਹੋਏ ਅਸਵਾਰ ਕਰਾਏ ਵਿਚਾਰ।
ਕਹਿੰਦੇ ਨੇ ਕਿ ਦੁਰਗ ਦੀ ਜਿਹੜੀ ਦੀਵਾਰ ਹੈ ਉਹ ਰਾਵੀ ਦਰਿਆ ਦੇ ਕੰਢੇ ਤੇ ਹੈ, ਹੋਏ ਅਸਵਾਰ ਕਰਾਏ ਵਿਚਾਰ। ਭਾਵ ਕੇ ਛਾਲ ਮਰਵਾਈ ਹੋਵੇਗੀ ਤੇ ਘੋੜੇ ਨੂੰ ਪਾਰ ਲੈ ਗਿਆ ਹੋਵੇਗਾ, ਹੋਰ ਨਹੀਂ ਪਤਾ ਲੱਗਦਾ ਕਿ ਕਿੱਧਰ ਗਿਆ ਘੋੜਾ।
ਨੀਰ ਨੀਰ ਹੀ ਸਰਤਾ ਮਾਹ, ਲੇ ਗਮਨਿਓ ਕੋ ਤਸਕਰ ਤਾਂ ਹੈ।
ਇਸ ਤਰ੍ਹਾਂ ਸਮਝਿਆ ਜਾ ਸਕਦਾ ਹੈ ਕਿ ਪਾਣੀ ਦੇ ਵਿੱਚ ਛਾਲ ਮਰਵਾ ਕੇ ਦਰਿਆ ਦੇ ਵਿੱਚ ਤੇ ਪਾਣੀ ਪਾਣੀ ਦੇ ਵਿੱਚ ਹੀ ਲੈ ਕੇ ਉਹ ਤਸਕਰ ਚੋਰ ਚਲਿਆ ਗਿਆ ਹੋਵੇਗਾ, ਕਿਉਂਕਿ ਕਿਸੇ ਵੀ ਦਰਵਾਜੇ ਦੇ ਰਾਹੀਂ ਨਾ ਕੋਈ ਆਇਆ ਤੇ ਨਾ ਬਾਹਰ ਗਿਆ।
ਔਰ ਪੇਵ ਕੋ ਲਖਿਓ ਨ ਜਾਈ, ਹਾਰੇ ਬੁੱਧ ਕੋ ਕਰ ਸਮੁਦਾਈ।
ਖੋਜੀ ਕਹਿੰਦੇ ਨੇ ਕਿ ਹੋਰ ਕੋਈ ਵੀ ਭੇਦ ਨਹੀਂ ਪਤਾ ਲੱਗਾ, ਸਾਰੇ ਦੇ ਸਾਰੇ ਆਪਣੀ ਬੁੱਧੀ ਦਾ ਅਨੁਮਾਨ ਲਾ ਲਾ ਕੇ ਹਾਰ ਗਏ ਨੇ, ਥੱਕ ਗਏ ਨੇ।
ਸੁਣ ਕੇ ਕੇਤਕ ਬਾਤ ਹਟਾਈ, ਦੀਰਗ ਦੁਰਗ ਦੀਵਾਰ ਉਚਾਈ।
ਜਦੋਂ ਇੱਕ ਖੋਜੀ ਨੇ ਇਸ ਤਰ੍ਹਾਂ ਦਾ ਮਸ਼ਵਰਾ ਪੇਸ਼ ਕੀਤਾ ਹੈ ਕਿ ਘੋੜਾ ਦਰਿਆ ਦੇ ਰਾਹੀਂ ਬਾਹਰ ਲਿਜਾਇਆ ਗਿਆ, ਤੇ ਬਹੁਤਿਆਂ ਸਾਰਿਆਂ ਨੇ ਇਸ ਗੱਲ ਦੇ ਵਿੱਚ ਤਰਕ ਪੈਦਾ ਕੀਤਾ, ਉਹਦੀ ਗੱਲ ਨੂੰ ਕੱਟਣ ਦਾ ਯਤਨ ਕਰਦੇ ਨੇ। ਕਹਿੰਦੇ ਨੇ ਦੀਰਗ ਦੁਰਗ ਦੀਵਾਰ ਉਚਾਈ, ਕੀ ਤੂੰ ਇਸ ਗੱਲ ਨੂੰ ਨਹੀਂ ਜਾਣਦਾ ਕਿ ਕਿਲੇ ਦੀ ਦੀਵਾਰ ਕਿੰਨੀ ਵੱਡੀ ਤੇ ਕਿੰਨੀ ਉੱਚੀ ਹੈ। ਨੀਰ ਗਹੀਰ ਅਗਾਰੀ ਫੇਰ ਕੋ ਤਸਕਰੇ ਮਹੋਏ ਦਲੇਰ। ਇਸ ਤੋਂ ਇਲਾਵਾ ਰਾਵੀ ਦਰਿਆ ਦਾ ਪਾਣੀ ਕਿੰਨਾ ਗਹਿਰਾ ਹੈ, ਕਿੰਨਾ ਡੂੰਘਾ ਹੈ, ਕਿੰਨਾ ਵਿਸ਼ਾਲ ਹੈ, ਤੇ ਉਸ ਪਾਣੀ ਦੇ ਰਾਹੀ ਤੂੰ ਕਹਿ ਰਿਹਾ ਕਿ ਕੋਈ ਚੋਰ ਇਸ ਤਰ੍ਹਾਂ ਘੋੜੇ ਨੂੰ ਲੈ ਗਿਆ। ਕੌਣ ਐਸਾ ਦਲੇਰ ਹੋਏਗਾ ਕਿ ਜਿਹੜਾ ਕਿਲੇ ਦੀ ਕੰਧ ਨੂੰ ਪਾਰ ਕਰਕੇ ਤੇ ਪਾਣੀ ਦੇ ਵਿਚ ਦੇ ਘੋੜਾ ਲੈ ਗਏ। ਅਨ ਬਨ ਹੈ ਮਨ ਲੱਗੇ ਨ ਕੈਸੇ ਹੈ ਕੇ ਪੰਖ ਲੱਗੇ ਹੋਏ ਜੈਸੇ। ਸਾਰਿਆਂ ਨੇ ਉਹਦੀ ਗੱਲ ਨੂੰ ਕੱਟਿਆ, ਕਹਿੰਦੇ ਨੇ ਅਣਬਣ ਗੱਲ ਹੈ, ਇਹ ਗੱਲ ਹੋ ਹੀ ਨਹੀਂ ਸਕਦੀ, ਸਾਡੇ ਮਨ ਦੇ ਵਿਚ ਰਤਾ ਵੀ ਤੇਰੀ ਆਖੀ ਹੋਈ ਗੱਲ ਨਹੀਂ ਜਚਦੀ। ਕਹਿੰਦੇ ਨੇ ਹੈ ਕੇ ਪੰਖ ਲੱਗੇ ਹੋਏ ਜੈਸੇ, ਤੂੰ ਤੇ ਇਸ ਤਰ੍ਹਾਂ ਦੀ ਗੱਲ ਕਰਦਾ ਕਿ ਜਿਵੇਂ ਘੋੜੇ ਨੂੰ ਖੰਭ ਲੱਗੇ ਹੋਣ ਤੇ ਘੋੜਾ ਉੱਡ ਕੇ ਕਿਲੇ ਦੀ ਦੀਵਾਰ ਤੋਂ ਬਾਹਰ ਚਲਾ ਗਿਆ ਤੇ ਪਾਣੀ ਨੂੰ ਲੰਘ ਕੇ ਦਰਿਆ ਤੋਂ ਪਾਰ ਹੋ ਗਿਆ। ਅਪਰ ਕਹਾਂ ਲੱਗ ਕਹੋ ਬਣਾਈ ਇਤਿਆਦਿਕ ਬਹੁ ਅਕਲ ਦ੍ਰਿੜਾਈ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਇਹ ਸਰੋਤਾ ਜਨੋ, ਮੈਂ ਕਿੰਨੀ ਕੁ ਹੋਰ ਕਥਾ ਲਿਖ ਕੇ ਬਿਆਨ ਕਰਾਂ ਕਿ ਕਿਸ ਤਰ੍ਹਾਂ ਦੀਆਂ ਆਪੋ ਆਪਣੀਆਂ ਵਿਚਾਰਾਂ ਸਾਰਿਆਂ ਨੇ ਪੇਸ਼ ਕੀਤੀਆਂ। ਸੁਣ ਕੈ ਸ਼ਾਹ ਕਯੋ ਸਭ ਸੰਗ ਜਿਉ ਕਿਉ ਖੋਜਣ ਕਰੋ ਤੁਰੰਗ। ਸੁਣ ਕੇ ਬਾਦਸ਼ਾਹ ਨੇ ਆਖਿਆ ਕਿ ਜਿਵੇਂ ਨਾ ਕਿਵੇਂ ਭਾਵੇਂ ਕਿਸੇ ਤਰ੍ਹਾਂ ਵੀ ਕਰੋ, ਮੇਰਾ ਘੋੜਾ ਲੱਭਣਾ ਚਾਹੀਦਾ, ਉਹਦਾ ਖੋਜ ਪਤਾ ਲੱਗਣਾ ਚਾਹੀਦਾ। ਰਮਲੀ ਗਣਕ ਸ਼ਕਨ ਤੇ ਆਦ ਜਿਨ ਪੁਰਖਣ ਕੋ ਵਿਦਿਆ ਯਾਦ। ਕਹਿੰਦਾ ਰਮਲੀਆਂ ਨੂੰ ਬੁਲਾਓ, ਗਣਕਾਂ ਨੂੰ ਬੁਲਾਓ, ਸ਼ਕਨਾਂ ਨੂੰ ਬੁਲਾਓ, ਭਾਵ ਕਿ ਜਿੰਨੇ ਵੀ ਪੁਰਖ ਵਿਦਿਆ ਜਿਨ੍ਹਾਂ ਨੂੰ ਯਾਦ ਹੈ ਨਾ, ਉਹਨਾਂ ਸਾਰਿਆਂ ਨੂੰ ਬੁਲਾਇਆ ਜਾਵੇ। ਗਣਕ ਜੋਤਸ਼ੀ ਨੂੰ ਆਉਂਦੇ ਨੇ, ਸ਼ਕਨ ਉਹਨਾਂ ਆਦਮੀਆਂ ਨੂੰ ਕਹਿੰਦੇ ਨੇ ਜਿਹੜੇ ਸ਼ਗਨਾਂ ਤੇ ਸ਼ੁਭ ਲਗਨਾਂ ਦੀ ਵਿਚਾਰ ਕਰਦੇ ਨੇ। ਜਿਹੜੇ ਰਮਲੀ ਨੇ ਉਹ ਵੀ ਜੋਤਸ਼ੀ ਹੁੰਦੇ ਨੇ। ਗ੍ਰੰਥਾਕਾਰ ਭਾਈ ਕਾਨ ਸਿੰਘ ਜੀ ਨਾਭਾ ਨੇ ਜਿਹੜਾ ਮਹਾਨ ਕੁਛ ਲਿਖਿਆ, ਉਹ ਲਿਖਦੇ ਨੇ ਕਿ ਅਰਬ ਦੇਸ਼ ਦੀ ਵਿਦਿਆ ਹੈ ਰਮਲ, ਉਥੋਂ ਹਿੰਦੁਸਤਾਨ ਦੇ ਵਿਚ ਆਈ। ਇਹ ਵੀ ਇੱਕ ਪ੍ਰਕਾਰ ਦੇ ਦੱਸਣ ਵਾਲੇ ਹੁੰਦੇ ਨੇ। ਮੇਰਾ ਸਿਰਫ ਕਹਿਣ ਤੋਂ ਭਾਵ ਇਹ ਹੈ ਕਿ ਬਾਦਸ਼ਾਹ ਕਹਿੰਦਾ ਰਮਲੀਆਂ ਨੂੰ ਬੁਲਾਓ, ਗਣਕਾਂ ਨੂੰ ਬੁਲਾਓ, ਸ਼ਕਨਾਂ ਨੂੰ ਬੁਲਾਓ, ਜਿੰਨਾ ਵੀ ਯਤਨ ਹੋ ਸਕਦਾ ਕਰੋ, ਉਹਨਾਂ ਪੁਰਖਾਂ ਨੂੰ ਬੁਲਾਓ ਕਿ ਜਿਨ੍ਹਾਂ ਨੂੰ ਬਹੁਤ ਵੱਡੀ ਵੱਡੀ ਵਿਦਿਆ ਯਾਦ ਹੈ। ਦੇਸ਼ ਬਦੇਸ਼ਣ ਤੇ ਚੱਲ ਆਵੇ ਤਿੰਨ ਬੂਜੋ ਬਿਦ ਜਥਾ ਬਤਾਵੇ। ਦੇਸ਼ ਦੇ ਵਿੱਚੋਂ ਲੱਭੇ ਜਾਣ ਜਾਂ ਕਿ ਐਸੇ ਗੁਣਕਾਰੀ ਮਨੁੱਖ ਦੂਸਰੇ ਦੇਸ਼ਾਂ ਦੇ ਵਿੱਚੋਂ ਬੁਲਾਏ ਜਾਣ, ਤਿੰਨ ਬੂਝੋ ਉਹਨਾਂ ਸਾਰਿਆਂ ਨੂੰ ਪੁੱਛੋ, ਬਿਦ ਜਥਾ ਬਤਾਵੇ, ਜਿੱਦਾਂ ਉਹ ਦੱਸਣਗੇ ਉਦਾਂ ਹੀ ਕਰਾਂਗੇ। ਜਹ ਕਹਿਤੇ ਸੁਧ ਕੋ ਮੰਗਵਾਵੋ ਸਭ ਸੂਬਨ ਪਰ ਲਿਖਿਓ ਪਠਾਵੋ। ਇਸ ਤੋਂ ਇਲਾਵਾ ਬਾਦਸ਼ਾਹ ਨੇ ਹੁਕਮ ਕੀਤਾ ਹੈ ਕਿ ਜਿੱਥੇ ਕਿੱਥੇ ਹਰ ਇੱਕ ਜਗ੍ਹਾ ਦੇ ਉੱਤੋਂ ਖਬਰ ਮੰਗਾਓ, ਜਿੰਨੇ ਵੀ ਇਲਾਕਿਆਂ ਦੇ ਵਿੱਚ ਸੂਬੇ ਤਾਇਨਾਤ ਨੇ ਉਹਨਾਂ ਦੇ ਕੋਲ ਵੀ ਲਿਖ ਕੇ ਇਹ ਗੱਲ ਭੇਜੀ ਜਾਵੇ, ਹੁਕਮ ਦਿੱਤਾ ਜਾਵੇ। ਬਹੁਤ ਅਗੀਦ ਕੀਨ ਮਸ਼ਾਹੂ ਖੋਜ ਕਰਤ ਪੇ ਦੇਸ਼ਣ ਮਾਹੂ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਇਸ ਤਰੀਕੇ ਦੇ ਨਾਲ ਬਹੁਤ ਵੱਡੀ ਤਾਗੀਦ ਕੀਤੀ ਹੈ ਬਾਦਸ਼ਾਹ ਨੇ, ਖੋਜ ਕਰਤ ਪੇ ਦੇਸ਼ਨ ਮਾਹੂ, ਇਨ੍ਹਾਂ ਐਸੇ ਰਮਲੀਆਂ ਦੀ ਜੋਤਸ਼ੀਆਂ ਦੀ ਜਿਹੜੀ ਭਾਲ ਹੈ ਨਾ, ਉਹ ਦੂਰ ਦੂਰ ਤੋਂ ਕਰਨ ਲੱਗੇ। ਕਾਹੀ ਉਧਰੋ ਗਾ ਕਹਾਂ ਕਸੇਰਾ ਨਹੀਂ ਦੀਖਤ ਕਿਤ ਹੂੰ ਇਸ ਬੇਰਾ। ਫੇਰ ਦਰੋਗੇ ਨੇ ਸਾਰਿਆਂ ਨੂੰ ਸੁਣਾ ਕੇ ਆਖਿਆ, ਕਹਿੰਦਾ ਕਿਤੇ ਕਸੇਰਾ ਨਜ਼ਰ ਨਹੀਂ ਆਉਂਦਾ, ਕਿਸੇ ਨੇ ਦੇਖਿਆ ਕਿ ਕਸੇਰਾ ਕਿੱਥੇ।
ਸਭ ਦਾਸਣ ਫਿਰ ਇਤ ਉਤ ਦੇਖਾ ਨਹੀਂ ਪਾਇਓ ਤਬ ਕਰਤ ਪਰੇਖਾ।
ਸਾਰੇ ਦਾਸ ਇਧਰ ਉਧਰ ਦੌੜੇ ਨੇ ਫਿਰ ਕੇ ਦੇਖਿਆ, ਪਰ ਕਸੇਰੇ ਦਾ ਕੁਝ ਪਤਾ ਨਹੀਂ ਲੱਗਦਾ ਕਿ ਕਸੇਰਾ ਕਿੱਥੇ ਚਲਾ ਗਿਆ।
ਕੋਰਾ ਗਯੋ ਪ੍ਰਥਮ ਤਿੰਨ ਜਾਣਾ ਤੁਮ ਤੇ ਅਧਿਕ ਤ੍ਰਾਸ ਕੋ ਮਾਨਾ।
ਜਦੋਂ ਕਸੇਰੇ ਦਾ ਕੋਈ ਪਤਾ ਨਾ ਲੱਗਾ ਤੇ ਸਾਰਿਆਂ ਨੇ ਇਸ ਗੱਲ ਦੇ ਉੱਤੇ ਪਰਖ ਕੀਤੀ ਹੈ, ਇਸ ਤਰ੍ਹਾਂ ਦਾ ਆਪਣੇ ਮਨ ਦੇ ਵਿੱਚ ਅਨੁਮਾਨ ਲਾਇਆ ਹੈ। ਕਹਿੰਦੇ ਨੇ ਘੋੜਾ ਗਯੋ ਪ੍ਰਥਮ ਤਿੰਨ ਜਾਣਾ। ਹੇ ਦਰੋਗਾ ਜੀ, ਘੋੜਾ ਗੁਆਚ ਗਿਆ ਹੈ, ਚੋਰੀ ਹੋ ਗਿਆ ਹੈ, ਲੱਗਦਾ ਹੈ ਕਸੇਰੇ ਨੂੰ ਇਸ ਗੱਲ ਦਾ ਪਹਿਲਾਂ ਤੁਹਾਡੇ ਤੋਂ ਪਤਾ ਲੱਗ ਗਿਆ। ਤੁਮ ਤੇ ਅਧਿਕ ਤਰਾਸ ਕੋ ਮਾਨਾ, ਇਸ ਕਰਕੇ ਤੁਹਾਡੇ ਤੋਂ ਵੀ ਜ਼ਿਆਦਾ ਕਸੇਰਾ ਡਰਿਆ ਹੋਵੇਗਾ ਕਿ ਘੋੜਾ ਚੋਰੀ ਹੋ ਗਿਆ। ਮੁਝ ਤੇ ਭਈ ਨ ਹੈ ਤਕਰਾਈ, ਹਟੈ ਦਰੋਗਾ ਗਯੋ ਪਲਾਈ। ਕਹਿੰਦੇ ਨੇ ਕਿ ਸੋਚਿਆ ਹੋਵੇਗਾ ਕਸੇਰੇ ਨੇ ਕਿ ਮੈਂ ਘੋੜੇ ਦੀ ਚੰਗੇ ਤਰੀਕੇ ਦੇ ਨਾਲ ਰਾਖੀ ਨਹੀਂ ਕਰ ਸਕਿਆ, ਇਸ ਕਰਕੇ ਘੋੜਾ ਚੋਰੀ ਹੋ ਗਿਆ। ਇਸ ਕਰਕੇ ਸੋਚਿਆ ਕਸੇਰੇ ਨੇ ਕਿ ਜੇਕਰ ਪਤਾ ਲੱਗਾ ਤੇ ਦਰੋਗਾ ਮੈਨੂੰ ਜਾਨੋਂ ਮਾਰ ਦੇਗਾ, ਇਸ ਕਰਕੇ ਉਹ ਡਰਦਾ ਮਾਰਾ ਹੇ ਦਰੋਗਾ ਜੀ ਦੌੜ ਗਿਆ। ਇਸ ਤਰੀਕੇ ਦਾ ਮਸ਼ਵਰਾ ਪੇਸ਼ ਕੀਤਾ ਹੈ ਸੰਤੋਖ ਸਿੰਘ ਜੀ ਨੇ। ਜਿੱਥੇ ਕਿ ਦੂਸਰੇ ਪਾਸੇ ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀ ਨੇ ਇਸ ਗੱਲ ਦਾ ਜ਼ਿਕਰ ਕੀਤਾ ਸੀ ਕਿ ਜਦੋਂ ਕਸੇਰਾ ਨਾ ਲੱਭਾ ਤੇ ਸਾਰਿਆਂ ਨੇ ਕਸੇਰੇ ਦੇ ਉੱਤੇ ਸ਼ੱਕ ਕੀਤਾ ਕਿ ਉਹੀ ਚੋਰ ਹੈ, ਉਹੀ ਘੋੜੇ ਨੂੰ ਲੈ ਗਿਆ। ਪਰ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਇਸ ਤਰ੍ਹਾਂ ਦੀ ਗੱਲ ਨਹੀਂ ਹੋਈ। ਦਰਅਸਲ ਉਹਨਾਂ ਨੇ ਇਹ ਸੋਚਿਆ ਕਿ ਕਸੇਰਾ ਤਾਂ ਦੌੜ ਗਿਆ ਕਿਉਂਕਿ ਉਹ ਡਰਦਾ ਸੀ ਕਿ ਘੋੜਾ ਚੋਰੀ ਹੋ ਗਿਆ ਤੇ ਮੈਨੂੰ ਮੌਤ ਦੀ ਸਜ਼ਾ ਦਿੱਤੀ ਜਾਵੇਗੀ ਕਿ ਤੈਨੂੰ ਦਾਸ ਕਾਹਦਾ ਰੱਖਿਆ, ਤੂੰ ਤੇ ਘੋੜਾ ਗਵਾ ਬੈਠ। ਸਭ ਕੀ ਮਤ ਸਤ ਗੁਰ ਵਿਚ ਲਾਈ, ਹੈ ਕੀ ਸੁਧ ਕਿਸ ਬਿਦ ਨਹੀਂ ਪਾਈ। ਪ੍ਰਸਾਦ ਸਿੰਘ ਜੀ ਸਾਰਿਆਂ ਤੋਂ ਵੱਡੀ ਗੱਲ ਕਵੀ ਜੀ ਲਿਖਦੇ ਨੇ ਇਹ ਹੋਈ ਹੈ, ਸਭ ਕੀ ਮਤ ਸਤਿਗੁਰੂ ਵਿਚਾਈ, ਸਾਰਿਆਂ ਦੀ ਮਤ ਨੂੰ ਸਤਿਗੁਰਾਂ ਨੇ ਵਿਚਲਾ ਦਿੱਤਾ, ਉਹਨਾਂ ਦੀ ਮਤ ਨੂੰ ਪੁੱਠੇ ਰਸਤੇ ਪਾ ਦਿੱਤਾ। ਹੈ ਕੀ ਸੁਧ ਕਿਸ ਬਿਦ ਨਹੀਂ ਪਾਈ, ਕਿ ਘੋੜੇ ਦੀ ਖਬਰ ਕਿਸੇ ਵੀ ਤਰੀਕੇ ਦੇ ਨਾਲ ਮਿਲ ਹੀ ਨਹੀਂ ਸਕੀ। ਇਤ ਸ੍ਰੀ ਹਰ ਗੋਬਿੰਦ ਅਨੰਦੇ, ਪਿਖੇ ਤੁਰੰਗਮ ਬਲੀ ਬਿਲੰਦੇ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਦੂਸਰੇ ਪਾਸੇ ਦੀ ਕਥਾ ਨੂੰ ਸੁਣੋ ਕਿ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਬਹੁਤ ਆਨੰਦਿਤ ਨੇ, ਪਿਖੇ ਤੁਰੰਗਮ ਬਲੀ ਬਿਲੰਦੇ, ਉਸ ਘੋੜੇ ਨੂੰ ਵੇਖਦੇ ਨੇ ਜਿਹੜਾ ਬਹੁਤ ਵਿਸ਼ਾਲ ਤੇ ਬਲੀ। ਬਿਧੀ ਚੰਦ ਤੇ ਗਾਥਾ ਸੁਣ ਸੁਣ, ਸਾਧ ਸਾਧ ਪਣ ਬੜ ਬੁੱਧ ਗੁਣ ਗੁਣ। ਬਾਰ ਬਾਰ ਬਿਧੀ ਚੰਦ ਤੋਂ ਗਾਥਾ ਸੁਣਦੇ ਨੇ ਤੇ ਸਾਰੇ ਦੇ ਸਾਰੇ ਸ਼ਾਬਾਸ਼ ਸ਼ਾਬਾਸ਼ ਇਸੇ ਤਰ੍ਹਾਂ ਕਹਿੰਦੇ ਨੇ। ਜਾਣਦੇ ਨੇ ਸਾਰੇ ਗੁਣੇ ਜਾਣ ਕਿ ਵੱਡੀ ਬੁੱਧੀ ਦਾ ਘਰ ਹੈ ਬਿਧੀ ਚੰਦ। ਕਿਰਪਾ ਆਪ ਕੀ ਤੇ ਸੁਣ ਬੰਚੇ, ਮੂੜ ਪਏ ਲਖ ਪੇਵਨ ਰੰਚੇ। ਜਦੋਂ ਬਿਧੀ ਚੰਦ ਤੋਂ ਬਾਰ ਬਾਰ ਉਹ ਵਿਥਿਆ ਪੁੱਛੀ ਜਾਂਦੀ ਹੈ ਤੇ ਬਿਧੀ ਚੰਦ ਜੀ ਕਹਿੰਦੇ ਨੇ, ਹੇ ਸੱਚੇ ਪਾਤਸ਼ਾਹ, ਤੁਹਾਡੀ ਕਿਰਪਾ ਐਸੀ ਹੋਈ ਮੇਰੇ ਤੇ ਕਿ ਸਾਰੇ ਦੇ ਸਾਰੇ ਜਿਹੜੇ ਵਿਰੋਧੀ ਸਨ ਉਹ ਮੋਹੇ ਗਏ, ਮੂੜ ਪਏ, ਮੂਰਖ ਬਣ ਗਏ, ਲਖ ਪੇ ਬਣਾ ਰੰਚੇ। ਹੇ ਸੱਚੇ ਪਾਤਸ਼ਾਹ, ਰੰਚ ਮਾਤਰ ਵੀ ਮੇਰੇ ਭੇਦ ਨੂੰ ਉਹ ਸਮਝ ਹੀ ਨਹੀਂ ਸਕੇ। ਆਪਣੀ ਵਸਤ ਆਪ ਅਨਵਾਈ, ਦਾਸ ਜਾਣ ਮੁਝ ਦਿਓ ਬੜਾਈ। ਬਿਧੀ ਚੰਦ ਜੀ ਨਿਮਰਤਾ ਦੇ ਨਾਲ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਬੇਨਤੀ ਕਰਦੇ ਨੇ ਕਿ ਹੇ ਸੱਚੇ ਪਾਤਸ਼ਾਹ, ਆਪਣੀ ਵਸਤੂ ਤੁਸੀਂ ਆਪ ਹੀ ਮੇਰੇ ਰਾਹੀਂ ਮੰਗਵਾਈ ਹੈ ਸੱਚੇ ਪਾਤਸ਼ਾਹ, ਦਾਸ ਜਾਣ ਮੁਝ ਦੇਹੋ ਵਡਾਈ, ਮੈਨੂੰ ਆਪਣਾ ਦਾਸ ਜਾਣ ਕੇ ਸਿਰਫ ਤੁਸੀਂ ਵਡਿਆਈ ਦਿੰਦੇ। ਨਿਸਮੈ ਖਾਨ ਪਾਨ ਕਰ ਸੋਏ, ਪੂਰ ਮਨੋਰਥ ਸੁਖ ਸੋ ਹੋਏ। ਰਾਤ ਦੇ ਵੇਲੇ ਪ੍ਰਸ਼ਾਦ ਪਾਣੀ ਛੱਕ ਕੇ ਆਰਾਮ ਦੇ ਨਾਲ ਸਾਰੇ ਸੁੱਤੇ ਨੇ ਕਿਉਂਕਿ ਬਿਧੀ ਚੰਦ ਦਾ ਮਨੋਰਥ ਸੁਖ ਦੇ ਨਾਲ ਪੂਰਾ ਹੋ ਗਿਆ ਸੀ। ਜਾਮ ਜਾਮਣੀ ਰਹੀ ਸੋ ਜਾਗੇ, ਸੋਚ ਇਸ਼ਨਾਨ ਕਰਨ ਸਭ ਲਾਗੇ। ਜਦੋਂ ਅੰਮ੍ਰਿਤ ਵੇਲਾ ਹੋਇਆ ਤੇ ਸਾਰੇ ਜਾਗੇ ਨੇ, ਇਸ਼ਨਾਨ ਪਾਣੀ ਕੀਤਾ ਹੈ ਤੇ ਫੇਰ ਗੁਰਬਾਣੀ ਪੜਨ ਲੱਗੇ ਜਾਂ ਸੁਣ ਲੱਗੇ। ਪਠੈ ਕੰਠ ਤੇ ਸ੍ਰੀ ਗੁਰਬਾਣੀ, ਜਪ ਜੀ ਸੁਖਮਨ ਆਦਿ ਮਹਾਨੀ। ਆਪਣੇ ਮੂੰਹਾਂ ਤੋਂ ਗੁਰਬਾਣੀ ਦਾ ਪਾਠ ਕਰਨ ਲੱਗੇ ਨੇ। ਕੋਈ ਜਪ ਜੀ ਸਾਹਿਬ ਦਾ ਪਾਠ ਕਰਦਾ, ਕੋਈ ਸੁਖਮਣੀ ਬਾਣੀ ਨੂੰ ਪੜਦਾ।
ਆਸਾਵਾਰ ਰਬਾਬੀ ਗਾਵੇ, ਪਾਂਤ ਪਾਂਤ ਕੇ ਰਾਗ ਸੁਨਾਵੇ।
ਦੂਸਰੇ ਪਾਸੇ ਕਵੀ ਜੀ ਲਿਖਦੇ ਨੇ ਕਿ ਆਸਾ ਜੀ ਦੀ ਵਾਰ ਦਾ ਕੀਰਤਨ ਰਬਾਬੀ ਕਰ ਰਹੇ ਨੇ, ਅਨੇਕਾਂ ਪ੍ਰਕਾਰ ਦੇ ਰਾਗਾਂ ਦੇ ਵਿੱਚ ਸ਼ਬਦਾਂ ਨੂੰ ਪੜਿਆ ਜਾ ਰਿਹਾ।
ਵਾਹਿਗੁਰੂ ਕੋ ਹੋਤ ਉਚਾਰ, ਸ੍ਰੀ ਕਰਤਾਰ ਕੇਰ ਜੈਕਾਰ।
ਵਾਹਿਗੁਰੂ ਨਾਮ ਦਾ ਸਾਰੇ ਉਚਾਰਨ ਕਰ ਰਹੇ ਨੇ, ਕਰਤਾਰ ਦੀ ਜੈ ਜੈਕਾਰ ਹੋ ਰਹੀ।
ਹੋਏ ਅੰਮ੍ਰਿਤ ਵੇਲੇ ਚਿੱਤ ਸ਼ਾਂਤੀ,
ਪਠਤ ਸੁਣਤ ਮਨ ਬਣੇ ਏਕਾਂਤੀ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਅੰਮ੍ਰਿਤ ਵੇਲੇ ਬਹੁਤ ਜਿਆਦਾ ਸ਼ਾਂਤੀ ਹੁੰਦੀ ਹੈ, ਪਠਤ ਸੁਣਤ ਮਨ ਬਣੇ ਏਕਾਂਤੀ, ਪੜਿਆ ਤੇ ਸੁਣਿਆ ਜਾਂਦਾ ਹੈ ਏਕਾਂਤ ਮਨ ਦੇ ਨਾਲ।
ਮਨੋ ਬੈਕੁੰਠ ਗੁਰੂ ਦਰਬਾਰ, ਹੁਤੇ ਕਾਮ ਕ੍ਰੋਧਾਤ ਬੇਕਾਰ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਮਨ ਨੂੰ ਗੁਰੂ ਜੀ ਦਾ ਦਰਬਾਰ ਇਸ ਤਰ੍ਹਾਂ ਪ੍ਰਤੀਤ ਹੁੰਦਾ ਕਿ ਜਿਵੇਂ ਬੈਕੁੰਠ ਹੋਵੇ। ਹਤੇ ਕਾਮ ਕ੍ਰੋਧ ਆਦ ਵਿਕਾਰ, ਕਾਮ ਕ੍ਰੋਧ ਲੋਹ ਮੋਹ ਹੰਕਾਰ, ਇਹ ਜਿਹੜੇ ਵਿਕਾਰ ਨੇ ਨਾ, ਇਹ ਸਾਰੇ ਬੜੇ ਦੂਰ ਨੇ।
ਬਹੁਰ ਪ੍ਰਕਾਸ਼ ਭਇਓ ਦਿਸ ਬੀਚ, ਗਗਨ ਦੁਰੇ ਉੱਡੀ ਉਚਰ ਨੀਚ।
ਕਵੀ ਜੀ ਲਿਖਦੇ ਨੇ ਕਿ ਥੋੜੀ ਦੇਰ ਤੋਂ ਬਾਅਦ ਦਿਸ਼ਾ ਦੇ ਵਿੱਚ ਪ੍ਰਕਾਸ਼ ਹੋ ਗਿਆ, ਭਾਵ ਕੇ ਦਿਨ ਚੜ ਪਿਆ। ਗਗਨ ਦੁਰੇ ਉੱਡ ਊਚ ਅਰ ਨੀਚ, ਭਾਵ ਕੇ ਉੱਚੇ ਤੇ ਨੀਵੇਂ ਤਾਰੇ ਆਕਾਸ਼ ਦੇ ਵਿੱਚ ਹੁਣ ਲੁਕ ਗਏ ਨੇ, ਦਿਸਦੇ ਨੇ।
ਆਸਾ ਵਾਰ ਭੋਗ ਕੋ ਪਾਇਓ, ਚੱਲ ਜੇਠਾ ਸਤ ਗੁਰ ਢਿੱਗ ਆਇਓ।
ਇੱਕ ਪਾਸੇ ਆਸਾ ਜੀ ਦੀ ਵਾਰ ਦੇ ਕੀਰਤਨ ਦੀ ਸਮਾਪਤੀ ਕੀਤੀ ਗਈ ਹੈ, ਦੂਸਰੇ ਪਾਸੇ ਕਾਲੀ ਦੇ ਨਾਲ ਹੀ ਸਤਿਗੁਰਾਂ ਦੇ ਕੋਲ ਦੌੜਦੇ ਹੋਏ ਭਾਈ ਜੇਠਾ ਜੀ ਪਹੁੰਚੇ।
ਹੱਥ ਜੋਰ ਕਰ ਅਰਜ ਗੁਜ਼ਾਰੀ, ਮਹਾਰਾਜ ਕੋਰਾ ਬਲ ਭਾਰੀ।
ਹੱਥ ਜੋੜ ਕੇ ਭਾਈ ਜੇਠਾ ਜੀ ਨੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਅਰਜ ਕੀਤੀ ਹੈ, ਕਹਿੰਦਾ ਹੇ ਮਹਾਰਾਜ, ਹੇ ਸੱਚੇ ਪਾਤਸ਼ਾਹ, ਉਹ ਜਿਹੜਾ ਘੋੜਾ ਹੈ ਜਿਹੜਾ ਕਿ ਬਹੁਤ ਜ਼ਿਆਦਾ ਬਲ ਵਾਲਾ ਹੈ, ਕਹਿੰਦਾ ਰੁੱਖ ਕਰ ਤਿਰਨ ਦਾਣਾ ਨਹੀਂ ਖਾਏ, ਬੌਰ ਬਿਲੋਚਨ ਤੇ ਜਲ ਜਾਏ। ਸੱਚੇ ਪਾਤਸ਼ਾਹ, ਪਤਾ ਨਹੀਂ ਕੀ ਹੋ ਗਿਆ, ਉਹ ਰਤਾ ਵੀ ਖਾਣ ਪੀਣ ਦਾ ਰੁੱਖ ਨਹੀਂ ਕਰਦਾ, ਦਾਣਾ ਨਹੀਂ ਖਾਂਦਾ, ਪਾਣੀ ਨਹੀਂ ਪੀਂਦਾ। ਇਸ ਤੋਂ ਇਲਾਵਾ ਸੱਚੇ ਪਾਤਸ਼ਾਹ, ਬਹੁਤ ਬਿਲੋਚਨ ਤੇ ਜਲ ਜਾਏ, ਹੰਝੂ ਬਹੁਤ ਹੀ ਜ਼ਿਆਦਾ ਘੇਰਦਾ।
ਖਾਰੋ ਯਾ ਚੰਚਲ ਮਨ ਮੁਰ ਜਾਇਓ, ਜਾਣਿਓ ਜਾਏ ਨ ਕਿਮ ਨਿਭ ਲਾਇਓ।
ਸੱਚੇ ਪਾਤਸ਼ਾਹ ਅਚੰਚਲ ਖੜਾ ਹੈ, ਚੰਚਲਤਾਈ ਦੀ ਕੋਈ ਵੀ ਗੱਲ ਨਹੀਂ, ਉਹਦਾ ਮਨ ਬਹੁਤ ਹੀ ਜ਼ਿਆਦਾ ਲੱਗਦਾ ਹੈ ਮੁਰਝਾਇਆ ਹੋਇਆ। ਜਾਣਿਓ ਜਾਏ ਨਾ ਕਿਵੇਂ ਨੇ ਬੁਲਾਇਓ, ਪਰ ਇਸ ਗੱਲ ਦਾ ਪਤਾ ਨਹੀਂ ਲੱਗਦਾ ਕਿ ਘੋੜੇ ਨੂੰ ਹੋ ਕੀ ਗਿਆ, ਉਹ ਇਸ ਤਰ੍ਹਾਂ ਕਿਉਂ ਕਰਦਾ ਹੈ, ਕਿਉਂ ਨਹੀਂ ਖਾਂਦਾ, ਕਿਉਂ ਨਹੀਂ ਪੀਂਦਾ, ਉਦਾਸ ਕਿਉਂ।
ਸੇਵਤ ਰਹੇ ਉਹ ਦੀਪ ਨਿਸ ਬਾਰੇ, ਨਹੀਂ ਨਿਹਾਰੀ ਕੋ ਮੁਖ ਧਾਰੇ।
ਭਾਈ ਜੇਠਾ ਜੀ ਅਰਜ ਕਰਦੇ ਨੇ, ਸੱਚੇ ਪਾਤਸ਼ਾਹ, ਤੁਸੀਂ ਹੁਕਮ ਕੀਤਾ ਸੀ ਕਿ ਚੰਗੇ ਤਰੀਕੇ ਦੇ ਨਾਲ ਉਸ ਘੋੜੇ ਦੀ ਸੇਵਾ ਕੀਤੀ ਜਾਵੇ, ਇਸ ਕਰਕੇ ਸੱਚੇ ਪਾਤਸ਼ਾਹ, ਮੈਂ ਤੇ ਸਾਰੀ ਰਾਤ ਦੀਵਾ ਬਾਲ ਕੇ ਉਹਦੇ ਕੋਲ ਬੈਠਾ ਰਿਹਾ, ਉਹਨੂੰ ਨਿਹਾਰੀ ਖਵਾਉਣ ਦਾ ਯਤਨ ਕਰਦਾ ਰਿਹਾ, ਪਰ ਸੱਚੇ ਪਾਤਸ਼ਾਹ, ਉਹਨੇ ਰਤਾ ਵੀ ਕਿਸੇ ਚੀਜ਼ ਨੂੰ ਗ੍ਰਹਿਣ ਨਹੀਂ ਕੀਤਾ, ਕੁਝ ਵੀ ਨਹੀਂ ਖਾਧਾ, ਕਿਸੇ ਚੀਜ਼ ਨੂੰ ਮੂੰਹ ਹੀ ਨਹੀਂ ਲਾਉਂਦਾ।
ਸ਼ਰਮਤ ਹੋਤੇ ਮਾਲਿਸ਼ ਬਹੁ ਕੀਨ, ਫੇਰਤ ਹਾਥ ਦਿਲਾਸਾ ਦੀਨ।
ਭਾਈ ਜੇਠਾ ਜੀ ਕਹਿੰਦੇ ਨੇ, ਮੈਂ ਸੋਚਿਆ ਕਿ ਥੱਕਿਆ ਹੋਵੇਗਾ, ਇਸ ਕਰਕੇ ਬਹੁਤੇ ਸਾਰੇ ਆਦਮੀਆਂ ਨੇ ਅਸੀਂ ਮਿਲ ਕੇ ਉਹਦੀ ਮਾਲਿਸ਼ ਵੀ ਕੀਤੀ, ਦਿਲਾਸੇ ਵੀ ਬੜੇ ਦਿੱਤੇ, ਪਰ ਸੱਚੇ ਪਾਤਸ਼ਾਹ, ਪਤਾ ਨਹੀਂ ਕੀ ਹੋ ਗਿਆ, ਉਹ ਤੇ ਕਿਸੇ ਗੱਲ ਦੇ ਉੱਤੇ ਟਿਕਦਾ ਨਹੀਂ ਹੈ, ਨਾ ਖਾਂਦਾ ਤੇ ਨਾ ਪੀਂਦਾ ਹੈ। ਇਸ ਤਰੀਕੇ ਦੇ ਨਾਲ ਉਸ ਵੇਲੇ ਵਾਪਰਿਆ, ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਇਸ ਤਰ੍ਹਾਂ ਪੇਸ਼ ਕਰਦੇ ਨੇ।
ਇਸ ਤਰਫ ਰੌਲਾ ਪੈ ਰਿਹਾ ਏਵੇਂ, ਵੱਲ ਮਾਲਵੇ ਦੇ ਕੋਈ ਜਾਂਦਾ ਨਾ ਜੀ, ਉਸ ਤਰਫ ਦਿਲਬਾਗ ਉਦਾਸ ਹੋਇਆ, ਜੋਟੀਦਾਰ ਬਾਜੋਂ ਦਿਲ ਲਾਂਦਾ ਨਾ ਜੀ। ਭਾਈ ਜੇਠੇ ਜੀ ਨੇ ਆ ਰਿਪੋਰਟ ਕੀਤੀ, ਭਾਈ ਜੇਠੇ ਜੀ ਨੇ ਆ ਰਿਪੋਰਟ ਕੀਤੀ, ਘੋੜਾ ਦਾਣਾ ਪੱਠਾ ਮੂਲੋਂ ਖਾਂਦਾ ਨਾ ਜੀ, ਭੁੱਖਾ ਬੜਾ ਉਦਾਸ ਕਰਤਾਰ ਸਿੰਘਾ, ਹੋ ਗਿਆ ਹੋਏ ਕਿਤੇ ਮਾਂਦਾ ਨਾ ਜੀ।
ਭਾਈ ਜੇਠਾ ਜੀ ਨੇ ਖਬਰ ਦਿੱਤੀ ਹੈ, ਸੱਚੇ ਪਾਤਸ਼ਾਹ, ਪਤਾ ਨਹੀਂ ਕੀ ਹੋ ਗਿਆ, ਘੋੜਾ ਦਾਣਾ ਪੱਠਾ ਬਿਲਕੁਲ ਨਹੀਂ ਖਾਂਦਾ, ਰੱਖਾਂ ਦੇ ਵਿੱਚੋਂ ਹੰਝੂ ਆਉਂਦਾ।
ਲੇ ਹੋਇਆ ਪਸੁਦ ਫੇਰੋ ਹਾਥ, ਕਿਰਪਾ ਤਾਰ ਤੇ ਕਰੋ ਸਨਾਥ।
ਭਾਈ ਜੇਠਾ ਜੀ ਨੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ ਹੈ ਕਿ ਸੱਚੇ ਪਾਤਸ਼ਾਹ, ਕਿਰਪਾ ਕਰਕੇ ਆਪ ਜਾ ਕੇ ਘੋੜੇ ਦੀ ਖਬਰ ਸੁਰਤ ਲਵੋ। ਕਿਰਪਾ ਕਰਕੇ ਆਪਣਾ ਪਵਿੱਤਰ ਹਸਤ ਕਮਲ ਘੋੜੇ ਦੀ ਕੰਨ ਦੇ ਉੱਤੇ ਧਾਰਨ ਕਰਕੇ ਉਸ ਨੂੰ ਸਨਾਤ ਕਰੋ, ਉਸ ਨੂੰ ਨਿਹਾਲ ਕਰੋ।
ਸੁਣ ਕਰ ਜੋਦ ਸ਼ਾਹ ਤਬ ਬੋਲਾ, ਬਹੁ ਦਿਨ ਬੀਤੇ ਥਾਨ ਤੇ ਖੋਲਾ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਅਜੇ ਚੁੱਪ ਹੀ ਸਨ ਕਿ ਲਾਗੋਂ ਜੋਤ ਸ਼ਾਹ ਨੇ ਆਖਿਆ, ਕਹਿੰਦਾ ਬਹੁ ਦਿਨ ਬੀਤੇ ਥਾਨ ਤੇ ਖੋਲਾ, ਬੜੇ ਦਿਨ ਬਤੀਤ ਹੋ ਗਏ ਨੇ, ਇੱਕੇ ਜਗ੍ਹਾ ਦੇ ਉੱਤੇ ਉਹ ਹਮੇਸ਼ਾ ਰਹਿੰਦਾ ਸੀ।
ਕਹਿੰਦਾ ਮਜਲ ਬਿਸਾਲ ਪਹਿਲ ਹੀ ਆਇਓ, ਹੋਇਓ ਸ਼ਰਮਤ ਜਾਂ ਤੇ ਮੁਰਝਾਇਓ।
ਕਹਿੰਦਾ ਭਾਈ ਜੇਠੇ ਨੂੰ ਕਿ ਕੋਈ ਚਿੰਤਾ ਵਾਲੀ ਗੱਲ ਨਹੀਂ ਹੈ, ਬਹੁਤੀ ਸਾਰੀ ਮੰਜ਼ਿਲ ਨੂੰ ਬਹੁਤੇ ਸਾਰੇ ਸਫ਼ਰ ਨੂੰ ਪਹਿਲੀ ਵਾਰੀ ਹੀ ਤੈਅ ਕਰਕੇ ਆਇਆ ਹੈ, ਇਸ ਕਰਕੇ ਬਹੁਤਾ ਜ਼ਿਆਦਾ ਥੱਕ ਗਿਆ ਹੋਵੇਗਾ, ਇਸੇ ਕਰਕੇ ਮੁਰਝਾਇਆ।
ਸ੍ਰੀ ਹਰ ਗੋਬਿੰਦ ਚੰਦ ਬਖਾਨਾ, ਸੁਣੋ ਯੋਧੇ ਪਰੇ ਪਛਾਨਾ।
ਜਦੋਂ ਜੋਤ ਸ਼ਾਹ ਨੇ ਇਸ ਤਰ੍ਹਾਂ ਆਖਿਆ ਤੇ ਫੇਰ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਹੇ ਭਾਈ ਜੋਤ ਸ਼ਾਹ ਸੁਣ, ਇਮ ਪਰੇ ਪਛਾਨਾ, ਸਾਨੂੰ ਤੇ ਇਸ ਤਰ੍ਹਾਂ ਪ੍ਰਤੀਤ ਹੁੰਦਾ।
ਬਹੁਤ ਬਿਲੋਚਨ ਤੇ ਬਹਿ ਬਾਰੀ, ਔਰ ਪੀਰਾ ਜਨ ਵਹਿਰ ਪਸਾਰੀ।
ਸਤਿਗੁਰੂ ਜੀ ਕਹਿੰਦੇ ਨੇ ਕਿ ਜਿਹੜਾ ਘੋੜੇ ਦੀ ਅੱਖਾਂ ਦੇ ਵਿੱਚੋਂ ਬਹੁਤਾ ਪਾਣੀ ਵਹਿ ਰਿਹਾ ਹੈ ਹੰਝੂਆਂ ਦਾ, ਉਸ ਤੋਂ ਤੇ ਇਹ ਪ੍ਰਤੀਤ ਹੁੰਦਾ ਹੈ। ਔਰ ਕੀ ਪੀਰਾ ਜਨ ਵਹਿਰ ਪਸਾਰੀ, ਭਾਵ ਕਿ ਜਿਹੜੀ ਉਹਦੇ ਦਿਲ ਦੀ ਪੀੜ ਹੈ ਨਾ, ਉਹਨੇ ਹੰਝੂਆਂ ਦੇ ਰਾਹੀਂ ਉਸ ਪੀੜ ਨੂੰ ਬਾਹਰ ਕੱਢਿਆ।
ਹੋਇਓ ਹੋਏ ਗੋਬ੍ਰਹਿ ਸਤਾਹੀ, ਜਿਸ ਟਿਗ ਰਹਿਤ ਸਮੀਪ ਸਦਾਈ।
ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਘੋੜਾ ਇਸ ਕਰਕੇ ਦੁਖੀ ਹੈ ਕਿਉਂਕਿ ਆਪਣੇ ਸਾਥੀ ਤੋਂ ਉਹਦਾ ਵਿਛੋੜਾ ਹੋ ਗਿਆ ਲੱਗਦਾ, ਉਹਦੇ ਵਿਛੋੜੇ ਦੇ ਵਿੱਚ ਇਹ ਰੋਂਦਾ ਜਿਹਦੇ ਕੋਲ ਇਹ ਹਮੇਸ਼ਾ ਰਹਿੰਦਾ ਸੀ।
ਬਿਧੀ ਚੰਦ ਸਭ ਗਾਥ ਸੁਣਾਈ, ਘੋੜੇ ਦੋਏ ਹੋਤੇ ਦਰੇ ਆਈ।
ਬਿਧੀ ਚੰਦ ਨੇ ਸਾਰੀ ਗਾਥਾ ਸੁਣਾਈ ਹੈ ਕਿ ਸੱਚੇ ਪਾਤਸ਼ਾਹ ਜਿਸ ਤਰ੍ਹਾਂ ਤੁਸੀਂ ਕਹਿੰਦੇ ਹੋ ਇਵੇਂ ਜ਼ਰੂਰ ਹੋ ਸਕਦਾ ਹੈ, ਕਿਉਂਕਿ ਦੋਵੇਂ ਜਿਹੜੇ ਦਰਿਆਈ ਘੋੜੇ ਨੇ ਨਾ, ਇਹ ਇੱਕੋ ਹੀ ਜਗ੍ਹਾ ਦੇ ਉੱਤੇ ਬੰਨੇ ਜਾਂਦੇ ਸਨ।
ਕਹਿੰਦਾ ਇਹ ਦਿਲ ਬਾਗ ਦੁਤੀਆ ਗੁਲ ਬਾਗ, ਬੰਦਤ ਨਿਕਟ ਬੜਿਓ ਅਨਰਾਗ।
ਕਹਿੰਦਾ ਸੱਚੇ ਪਾਤਸ਼ਾਹ ਇਸ ਘੋੜੇ ਦਾ ਨਾਮ ਦਿਲ ਬਾਗ ਹੈ ਜਿਹਨੂੰ ਲੈ ਕੇ ਆਇਆ ਹਾਂ, ਤੇ ਜਿਹੜਾ ਉੱਥੇ ਰਹਿ ਗਿਆ ਹੈ ਉਹਦਾ ਨਾਂ ਹੈ ਗੁਲਬਾਗ। ਸੱਚੇ ਪਾਤਸ਼ਾਹ ਇਹਨਾਂ ਦੋਵਾਂ ਨੂੰ ਇਕੱਠਾ ਹੀ ਬੰਨਿਆ ਜਾਂਦਾ ਸੀ।
ਤ੍ਰਿਣ ਦਾਣਾ ਬਹੁ ਭਾਂਤ ਨਿਹਾਰੀ, ਦੋਨੋ ਖਾਤ ਖਰੇ ਇੱਕ ਸਾਰੀ।
ਸੱਚੇ ਪਾਤਸ਼ਾਹ ਮੈਂ ਬਹੁਤਾ ਚਿਰ ਇਹਨਾਂ ਦੀ ਸੇਵਾ ਕੀਤੀ ਹੈ ਤੇ ਇਸ ਗੱਲ ਨੂੰ ਦੇਖਿਆ ਕਿ ਦਾਣਾ ਪੱਠਾ ਤੇ ਨਿਹਾਰੀਆਂ ਇੱਕੋ ਜਗ੍ਹਾ ਦੇ ਉੱਤੇ ਇਹ ਖਾਇਆ ਕਰਦੇ ਸਨ।
ਈਦ ਆਦ ਦਿਨ ਖੋਲੈ ਕਬੈ, ਨਤ ਰਹਿ ਖਰੇ ਜੇ ਸੰਵਤ ਸਬੈ।
ਭਾਈ ਬਿਧੀ ਚੰਦ ਜੀ ਕਹਿੰਦੇ ਨੇ ਕਿ ਮੈਂ ਪੁੱਛਿਆ ਸੀ ਤੇ ਉਹਨਾਂ ਨੇ ਆਖਿਆ ਸੀ ਕਿ ਈਦ ਵਾਲੇ ਦਿਨ ਇਹਨਾਂ ਨੂੰ ਖੋਲਿਆ ਜਾਵੇਗਾ ਸੱਚੇ ਪਾਤਸ਼ਾਹ, ਨਹੀਂ ਤੇ ਇੱਕੋ ਜਗ੍ਹਾ ਦੇ ਉੱਤੇ ਇਹ ਖੜੇ ਰਹਿੰਦੇ ਸਨ, ਕਦੇ ਵੀ ਖੋਲਿਆ ਨਹੀਂ ਸੀ ਜਾਂਦਾ ਤੇ ਕੋਈ ਵੀ ਸਵਾਰੀ ਨਹੀਂ ਸੀ ਕਰਦਾ।
ਤਿਸ ਹੈ ਕੋ ਬ੍ਰਿਹੋ ਜਾਣਿਓ ਜਾਏ, ਸੰਕਟ ਤੇ ਦਰਗ ਜਲ ਚਲ ਜਾਏ।
ਭਾਈ ਬਿਧੀ ਚੰਦ ਜੀ ਕਹਿੰਦੇ ਨੇ ਸੱਚੇ ਪਾਤਸ਼ਾਹ ਤੁਸੀਂ ਜੋ ਫਰਮਾ ਰਹੇ ਹੋ ਲੱਗਦਾ ਹੈ ਕਿ ਠੀਕ ਫਰਮਾ ਰਹੇ ਹੋ, ਮੈਨੂੰ ਵੀ ਇਸ ਤਰ੍ਹਾਂ ਪ੍ਰਤੀਤ ਹੁੰਦਾ ਕਿ ਉਸ ਵਿਛੋੜੇ ਦੇ ਦੁੱਖ ਦੇ ਵਿੱਚ ਇਹ ਸੰਕਟ ਪਾਉਂਦਾ ਹੈ ਤੇ ਰੋਂਦਾ।
ਇਮ ਸੁਣ ਸਭ ਕੈ ਨਿਸਚੈ ਪਾਇਓ, ਬ੍ਰਿਹਾ ਤੁਰੰਗਮ ਤੇ ਦੁੱਖ ਥੀਓ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਜਦੋਂ ਇਸ ਤਰ੍ਹਾਂ ਦੀਆਂ ਗੱਲਾਂ ਹੋਈਆਂ ਤੇ ਸਾਰਿਆਂ ਨੇ ਨਿਸ਼ਚਿਤ ਰੂਪ ਦੇ ਵਿੱਚ ਇਸ ਗੱਲ ਨੂੰ ਪ੍ਰਵਾਨ ਕਰ ਲਿਆ ਕਿ ਵਾਕਿਆ ਹੀ ਦੂਸਰੇ ਘੋੜੇ ਦੇ ਵਿਛੋੜੇ ਦੇ ਕਰਕੇ ਇਹ ਜਿਹੜਾ ਇੱਥੇ ਆਇਆ ਹੋਇਆ ਘੋੜਾ ਹੈ ਨਾ, ਇਹ ਬੜਾ ਦੁਖੀ ਹੈ। ਕਵੀ ਜੀ ਅਗਲੇ ਅਧਿਆਇ ਦਾ ਪ੍ਰਾਰੰਭ ਕਰਦੇ ਨੇ।
ਇਮ ਨਿਸਚੇ ਕਰ ਤੁਰੰਗ ਦੁੱਖ, ਉੱਠੇ ਗੁਰੂ ਮਹਾਰਾਜ, ਕੌਤਕ ਕਰਤ ਅਨੇਕ ਬਿਦ ਬੜੇ ਗਰੀਬ ਨਿਵਾਜ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਇਸ ਗੱਲ ਦੇ ਉੱਤੇ ਨਿਸ਼ਚਾ ਰੱਖ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਘੋੜੇ ਦੇ ਦੁੱਖ ਨੂੰ ਜਾਣ ਕੇ ਆਪ ਉੱਠੇ ਨੇ। ਕੌਤਕ ਕਰਤ ਅਨੇਕ ਬਿਦ ਬੜੇ ਗਰੀਬ ਨਿਵਾਜ, ਕਵੀ ਜੀ ਲਿਖਦੇ ਨੇ ਕਿ ਜਿਨ੍ਹਾਂ ਸਤਿਗੁਰਾਂ ਨੂੰ ਵੱਡੇ ਗਰੀਬ ਨਵਾਜ ਆਖਿਆ ਜਾਂਦਾ ਉਹ ਬਹੁਤ ਵੱਡੇ ਵੱਡੇ ਕੌਤਕ ਕਰਦੇ ਨੇ।
ਜਾਏ ਤੁਰੰਗਮ ਕੋ ਤਬ ਹੇਰਾ ਬਹਿਤ ਬਿਲੋਚਣ ਬਾਰ ਬਡੇਰਾ।
ਸਤਿਗੁਰੂ ਜੀ ਆਪ ਚੱਲ ਕੇ ਘੋੜੇ ਦੇ ਤੱਕ ਪਹੁੰਚੇ ਨੇ, ਜਾ ਕੇ ਉਸ ਨੂੰ ਵੇਖਿਆ ਹੈ ਜਿਹਦੀ ਅੱਖਾਂ ਦੇ ਵਿਚੋਂ ਬਹੁਤ ਜ਼ਿਆਦਾ ਹੰਝੂ ਵਹਿ ਰਹੇ ਨੇ।
ਏਤੀ ਉਤ ਨਹੀਂ ਦੇਖਤ ਮੁਰ ਜਾਇਓ ਤ੍ਰਿਣ ਦਾਣਾ ਈ ਖਦ ਹੀ ਖਾਇਓ।
ਕਵੀ ਜੀ ਲਿਖਦੇ ਨੇ ਕਿ ਇਧਰ ਉਧਰ ਰਤਾ ਵੀ ਨਹੀਂ ਦੇਖਦਾ, ਬੜਾ ਮੁਰਝਾਇਆ ਹੋਇਆ ਲੱਗਦਾ, ਤ੍ਰਿਣ ਦਾਣਾ ਈ ਖਦ ਹੀ ਖਾਇਓ, ਭਾਵ ਕੇ ਦਾਣਾ ਪੱਠਾ ਵੀ ਥੋੜਾ ਹੀ ਖਾਦਾ।
ਜੋ ਦਸਾਂਗ ਤਬ ਗੁਰੂ ਬਖਾਨੀ ਬ੍ਰਿਹ ਕੀ ਪੀਰ ਇਸੈ ਹਮ ਜਾਨੀ।
ਉਸ ਵੇਲੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਜੋਧਸ਼ਾਹ ਨੂੰ ਕਹਿੰਦੇ ਨੇ, ਕਹਿੰਦੇ ਨੇ ਹੇ ਭਾਈ ਜੋਧਸ਼ਾਹ, ਵਾਕਿਆ ਹੀ ਵਿਛੋੜੇ ਦੀ ਪੀੜ ਨੇ ਇਸ ਨੂੰ ਤੰਗ ਕੀਤਾ ਹੋਇਆ, ਇਸ ਗੱਲ ਨੂੰ ਅਸੀਂ ਚੰਗੇ ਤਰੀਕੇ ਦੇ ਨਾਲ ਜਾਣ ਗਏ।
ਅਪਰ ਨਾ ਤਨ ਮੈਂ ਸੰਕਟ ਕੋਈ ਏਕ ਥਾਨ ਬੰਦੇ ਰਹਿਣ ਦੋਈ।
ਕਹਿੰਦੇ ਨੇ ਹੋਰ ਘੋੜੇ ਨੂੰ ਕੋਈ ਦੁੱਖ ਨਹੀਂ ਹੈ, ਕੋਈ ਸੰਕਟ ਨਹੀਂ ਹੈ, ਇੱਕੇ ਜਗ੍ਹਾ ਦੇ ਉੱਤੇ ਦੋਵੇਂ ਘੋੜੇ ਹਮੇਸ਼ਾ ਬੰਨੇ ਰਹਿੰਦੇ ਸਨ, ਅੱਜ ਵਿਛੜ ਗਏ ਨੇ, ਇਸ ਕਰਕੇ ਦੋਵੇਂ ਦੁਖੀ ਨੇ। ਜੇਕਰ ਇਹ ਦੁਖੀ ਹੈ ਤੇ ਸਤਿਗੁਰੂ ਜੀ ਕਹਿੰਦੇ ਨੇ ਦੁਖੀ ਦੂਸਰਾ ਉੱਥੇ ਵੀ ਜ਼ਰੂਰ ਹੋਵੇਗਾ।
ਸ੍ਰੀ ਗੁਰ ਬੈਨ ਜੋਧ ਸਨਮਾਨਾ ਨਿਸ਼ਚੈ ਆਪ ਪ੍ਰਥਮ ਹੀ ਜਾਣਾ।
ਜਦੋਂ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਇਸ ਤਰ੍ਹਾਂ ਦਾ ਬਚਨ ਕੀਤਾ ਤੇ ਜੋਧਸ਼ਾਹ ਨੇ ਸਤਿਗੁਰਾਂ ਦੇ ਬਚਨ ਦਾ ਸਨਮਾਨ ਕੀਤਾ, ਕਹਿੰਦਾ ਨਿਸ਼ਚੈ ਆਪ ਪ੍ਰਥਮ ਹੀ ਜਾਣਾ, ਨਿਸ਼ਚਿਤ ਰੂਪ ਦੇ ਵਿੱਚ ਸੱਚੇ ਪਾਤਸ਼ਾਹ ਤੁਹਾਡਾ ਬਚਨ ਸੱਚਾ ਹੈ, ਇਸ ਤਰ੍ਹਾਂ ਹੀ ਹੋਵੇਗਾ।
ਸਰਬ ਸ਼ਕਤ ਕੇ ਮਾਲਕ ਰਾਵਰ ਕਹਿਓ ਜੋ ਤਰਕ ਹੈ ਸੋ ਮਤ ਬਾਵਰ।
ਜੋਧਸ਼ਾਹ ਕਹਿੰਦਾ ਸੱਚੇ ਪਾਤਸ਼ਾਹ ਤੁਸੀਂ ਸਾਰੀਆਂ ਸ਼ਕਤੀਆਂ ਦੇ ਮਾਲਕ ਹੋ, ਸੱਚੇ ਪਾਤਸ਼ਾਹ ਤੁਹਾਡੇ ਆਖੇ ਹੋਏ ਬਚਨ ਤੇ ਜਿਹੜਾ ਤਰਕ ਕਰਦਾ ਹੈ ਨਾ ਉਹ ਤੇ ਮੂਰਖ ਹੈ, ਵੱਡਾ ਮੂਰਖ।
ਅਬ ਕਰ ਫੇਰ ਧੀਰ ਕੋ ਦੈ ਹੋ ਮਨ ਇਸ ਕੋ ਥਿਰ ਭਲੇ ਕਰੈ ਹੋ।
ਜੋਧਸ਼ਾਹ ਕਹਿੰਦਾ ਕਿ ਸੱਚੇ ਪਾਤਸ਼ਾਹ ਹੁਣ ਇਸ ਘੋੜੇ ਦੇ ਉੱਤੇ ਕਿਰਪਾ ਕਰੋ, ਆਪਣਾ ਪਵਿੱਤਰ ਹਸਤ ਕਮਲ ਇਹਦੀ ਕੰਡ ਦੇ ਉੱਤੇ ਫੇਰੋ, ਮਨ ਇਸ ਕੋ ਥਿਰ ਭਲੇ ਕਰੇ ਹੋ ਤੇ ਇਹਦੇ ਮਨ ਨੂੰ ਟਿਕਾ ਦੇ ਵਿੱਚ ਸੱਚੇ ਪਾਤਸ਼ਾਹ ਲੈ ਆਓ।
ਤਬ ਸਤ ਗੁਰ ਨਿਜ ਪੰਕਜ ਹਾਥ ਫੇਰ ਨਕੀਨ ਦਿਲਾਸੇ ਸਾਥ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਉਸ ਵੇਲੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਆਪਣਾ ਹਸਤ ਕਮਲ ਘੋੜੇ ਦੀ ਕੰਡ ਦੇ ਉੱਤੇ ਫੇਰਿਆ ਔਰ ਉਸ ਨੂੰ ਦਿਲਾਸਾ ਦਿੱਤਾ।
ਬਦਨ ਬਿਲੋਚਨ ਪੀਠ ਉਦਾਰਾ ਧਰ ਕਰ ਕਰ ਕੋ ਰੁਚਿਰ ਉਚਾਰਾ।
ਮੂੰਹ ਦੇ ਉੱਤੇ, ਅੱਖਾਂ ਦੇ ਉੱਤੇ ਤੇ ਪਿੱਠ ਦੇ ਉੱਤੇ ਸਤਿਗੁਰਾਂ ਨੇ ਆਪਣਾ ਹੱਥ ਫੇਰਿਆ ਤੇ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਰੁਚਿਰ ਬਹੁਤ ਹੀ ਕੋਮਲ ਲਫ਼ਜ਼ਾਂ ਦੇ ਨਾਲ ਘੋੜੇ ਨੂੰ ਇਸ ਤਰ੍ਹਾਂ ਆਖਿਆ,
ਕਹਿੰਦੇ ਨੇ ਨਾਮ ਜਾਣ ਪਾਈ ਕਹਿ ਕਰਕੇ ਤ੍ਰਿਣ ਦਾਣਾ ਅਚਵੋ ਹਿਤ ਧਰਕੇ।
ਉਸੇ ਵੇਲੇ ਸਤਿਗੁਰਾਂ ਨੇ ਉਸ ਦਿਲਬਾਗ ਨਾਂ ਦੇ ਘੋੜੇ ਦਾ ਨਾਂ ਬਦਲ ਦਿੱਤਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਹੇ ਜਾਣ ਪਾਈ ਤ੍ਰਿਣ ਤੇ ਦਾਣਾ ਭਾਵ ਘਾ ਤੇ ਪੱਠਾ ਤੂੰ ਹਿਤ ਨੂੰ ਧਾਰਨ ਕਰਕੇ ਹੁਣ ਖਾ।
ਗੁਰ ਕਰ ਆਏ ਕਸ਼ਟ ਨਹੀਂ ਪਾਵੋ ਤਨ ਮਨ ਕੀ ਸਭ ਪੀਰ ਮਿਟਾਵੋ।
ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਘੋੜੇ ਨੂੰ ਕਹਿੰਦੇ ਨੇ ਕਿ ਤੂੰ ਗੁਰੂ ਘਰ ਦੇ ਵਿੱਚ ਆਇਆ ਹੋਇਆ, ਇਸ ਕਰਕੇ ਇੱਥੇ ਆ ਕੇ ਵੀ ਤੈਨੂੰ ਕਸ਼ਟ ਮਿਲਨੇ ਨਹੀਂ ਚਾਹੀਦੇ, ਇੱਥੇ ਰਹਿ ਕੇ ਕਸ਼ਟਾਂ ਦੀ ਪ੍ਰਾਪਤੀ ਨਾ ਕਰ।
ਤਨ ਮਨ ਕੀ ਸਭ ਪੀਰ ਮਿਟਾਓ,
ਆਪਣੇ ਤਨ ਦੀ ਤੇ ਆਪਣੇ ਮਨ ਦੀ ਸਾਰੀ ਪੀੜਾਂ ਨੂੰ ਸਤਿਗੁਰੂ ਜੀ ਕਹਿੰਦੇ ਨੇ ਦੂਰ ਕਰ ਦੇ।
ਜਿਸ ਕੋ ਚਹਿ ਆਏ ਸੋ ਜੈ ਹੈ ਪ੍ਰਿਯ ਪ੍ਰੇਮੀ ਕੋ ਪ੍ਰਭੂ ਮਿਲੈ ਹੈ।
ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਉਸ ਘੋੜੇ ਨੂੰ ਕਹਿੰਦੇ ਨੇ
ਜਿਸ ਕੋ ਚਹਿ ਆਏ ਸੋ ਜੈ ਹੈ,
ਜਿਹਨੂੰ ਚਾਹੁੰਦਾ ਹੈ ਕਿ ਤੇਰੇ ਕੋਲ ਹੋਵੇ, ਸਤਿਗੁਰੂ ਜੀ ਕਹਿੰਦੇ ਨੇ ਉਹ ਜ਼ਰੂਰ ਤੇਰੇ ਕੋਲ ਆ ਜਾਏਗਾ, ਕਿਉਂਕਿ ਪ੍ਰਿਆ ਪ੍ਰੇਮੀ ਕੋ ਪ੍ਰਭੂ ਮਿਲੈ ਹੈ।
ਪਿਆਰਿਆਂ ਪ੍ਰੇਮੀਆਂ ਨੂੰ ਸਤਿਗੁਰੂ ਜੀ ਕਹਿੰਦੇ ਨੇ ਕਿ ਪ੍ਰਭੂ ਅਕਾਲ ਪੁਰਖ ਜ਼ਰੂਰ ਬੁਲਾਉਂਦਾ ਹੈ, ਇਸ ਕਰਕੇ ਤੇਰੀ ਮਨਸਾ ਪੂਰੀ ਹੋਏਗੀ। ਸੁਣ ਸਤਿਗੁਰ ਕੇ ਬਾਕ ਸੁਹਾਏ
ਫੁਰਕਿਓ ਕੋਰਾ ਉਰ ਹਰ ਖਾਏ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਜਦੋਂ ਹੀ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦੇ ਇਸ ਤਰ੍ਹਾਂ ਦੇ ਸੁਹਾਵਣੇ ਵਾਕ ਘੋੜੇ ਨੇ ਸੁਣੇ, ਉਸੇ ਵੇਲੇ ਕਵੀ ਜੀ ਲਿਖਦੇ ਨੇ, ਫੜਕਿਓ ਕੋਰਾ ਉਰ ਹਰ ਖਾਏ, ਘੋੜੇ ਨੇ ਫਰਾਟਾ ਮਾਰਿਆ ਔਰ ਹਿਰਦੇ ਦੇ ਵਿੱਚ ਖੁਸ਼ੀ ਆ ਗਈ।
ਆਗੇ ਭਰੇ ਤ੍ਰਿਣਨ ਮੁਖ ਡਾਰੇ, ਜੋਧ ਯਾਦ ਤੇ ਸਰਬ ਨਿਹਾਰੇ।
ਉਸੇ ਵੇਲੇ ਜਿਹੜੇ ਪੱਠੇ ਪਾਏ ਹੋਏ ਸਨ ਘੋੜੇ ਦੇ ਅੱਗੇ, ਉਹਨਾਂ ਨੂੰ ਕਾਲੀ ਦੇ ਨਾਲ ਹੀ ਆਪਣੇ ਮੂੰਹ ਦੇ ਵਿੱਚ ਪਾ ਕੇ ਖਾਣ ਲੱਗਾ। ਜੋਧ ਯਾਦ ਤੇ ਸਰਬ ਨਿਹਾਰੇ, ਜੋਧ ਸ਼ਾਹ ਵਰਗੇ ਜਿੰਨੇ ਵੀ ਸਤਿਗੁਰਾਂ ਦੇ ਨਿਕਟ ਵਰਤੀ ਖਲੋਤੇ ਸਨ, ਉਹ ਸਾਰੇ ਬੜੇ ਹੈਰਾਨ ਹੋਏ।
ਖਾਣ ਲੱਗਿਓ ਲਖ ਹਿਰਦੈ ਆਨੰਦੇ, ਧੰਨ ਧੰਨ ਸ੍ਰੀ ਹਰਗੋਬਿੰਦ।
ਬੜੀ ਰੁਚੀ ਦੇ ਨਾਲ ਘੋੜਾ ਉਹਨਾਂ ਸਾਰੀਆਂ ਚੀਜ਼ਾਂ ਨੂੰ ਆਨੰਦ ਦੇ ਨਾਲ ਖਾਣ ਲੱਗਾ ਹੈ। ਕਵੀ ਜੀ ਲਿਖਦੇ ਨੇ, ਧੰਨ ਧੰਨ ਸ੍ਰੀ ਹਰਗੋਬਿੰਦ। ਕਵੀ ਜੀ ਲਿਖਦੇ ਨੇ ਕਿ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਧੰਨ ਨੇ, ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਧੰਨ ਨੇ। ਸਾਧ ਸੰਗਤ ਜੀ, ਸਮੇਂ ਦੀ ਸਮਾਪਤੀ ਹੈ। ਕੱਲ ਨੂੰ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਜਿਸ ਤਰੀਕੇ ਦੇ ਨਾਲ ਇਸ ਅਗਲੀ ਕਥਾ ਨੂੰ ਅੱਗੇ ਬਿਆਨ ਕਰਨਗੇ, ਮੈਂ ਉਸੇ ਤਰ੍ਹਾਂ ਸਾਧ ਸੰਗਤ ਦੇ ਸਨਮੁਖ ਅਰਜ ਕਰਾਂਗਾ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇਗੀ। ਅੱਜ ਇੰਨੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚਕਾ।
ਹੇ ਅਚੁੱਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਪੰਜਨ ਗੁਣ ਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੇ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈਪੀ ਹੋਵਨ ਹਾਰ, ਹੇ ਸੰਤਾ ਕੈ ਸਦਾ ਸੰਗ ਨਿਧਾਰਾ ਆਧਾਰ, ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਐ ਪਰੋਇ, ਯਾਹੀ ਕੁਲ ਤੇ ਪ੍ਰਗਟ ਹੋ ਤਾਹੀ ਕੁਲ ਕੋ ਨਾਮ, ਪੁਨ ਦਵਾਦਸ ਗੁਰਿੰਦ ਕਉ ਮੇਰੀ ਹੈ ਪ੍ਰਣਾਮ।